श्री नानक पाद पंकज बंदन सिमरो अंगद दोख निकंदन अमरदास गुर हृदय त्यावो श्री गुर रामदास गुण गावो श्री अर्जुन बिघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला धरों धरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा ठरे दोपहरे खालसे कीन सरदाई पान सौच स्नान महान कर पहे सकल सबदान ठरे दोपहरे खालसे
वाहिगुरु जी का खालसा वाहिगुरु जी की फतेह। गरीब नवाज अंतरजामी करुणा निदान जहरा जहूर हाजरा हजूर सर्ब कला भरपूर चौर छत्र तख्त दे मालक धन धन श्री गुरु ग्रंथ साहिब जी महाराज दे पावन पवित्र हजूरी विखे सज रही गुरु की सज निवाजी साध संगत जियो सत संगत करन दे मिले होए इस शुभ अवसर विच गुर इतिहास दी कथा सरवण करिए। धन श्री गुरु गोबिंद सिंह महाराज जी की कथा दे प्रसंग जिवें पिछे सरवण कराए जा रहे सन सतगुरु कलगीधर पातशाह महाराज वल श्री आनंदपुर साहिब ते पहाड़ी फौजां चढ़ के आईयां भीम चंद कहलूरिया और होर सब पहाड़ी राजे इकट्ठे हो के अपने नाल इलाके दे गुजरा रंगड़ा दे जरनैल जमतुल्ला भाऊ नूं लैके आए। जंग दे मैदान विच जमतुल्ला भाऊ दा अंत कीता है खालसे ने। पहाड़ी फौजां सब हार के पिछे मुड़ियां जिथे ना डेरे किते हुए है आनंदपुर साहिब तो कुछ फासले ते उथे राती इन्हां आराम कीता है। पहला इकट्ठिया हो के राती सलाहां कीतियां कि जे इवें ਖਾਲਸੇ ਨਾਲ ਲੜਦੇ ਰਹੇ ਤਾਂ ਸਭ ਮੁੱਕ ਜਾਵਾਂਗੇ। ਭੀਮ ਚੰਦ ਬੈਠ ਕੇ ਸਭ ਤੋਂ ਸੁਲਾਹ ਸੁਣਦਾ ਹੈ। ਮੰਡੀ ਦੇ ਰਾਜੇ ਨੇ ਕਿਹਾ ਕਿ ਗੁਰੂ ਕਰਾਮਾਤੀ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਗੱਦੀ ਦੇ ਮਾਲਕ ਹਨ ਗੁਰੂ ਗੋਬਿੰਦ ਸਿੰਘ। ਇਹਨਾਂ ਨਾਲ ਕਿਸੇ ਨੇ ਵੀ ਜੇਕਰ ਆ ਕੇ ਵਿਰੋਧ ਕੀਤਾ ਹੈ, ਇਹਨਾਂ ਦਾ ਬਰਾਬਰੀ ਕਰਨ ਦੀ ਜ਼ਰੂਰਤ ਕੀਤੀ ਹੈ, ਤਾਂ ਕੋਈ ਵੀ ਪੂਰਾ ਨਹੀਂ ਉਤਰ ਸਕਿਆ। ਇਸ ਕਰਕੇ ਇਹਨਾਂ ਨਾਲ ਸੁਲਾਹ ਕਰਨੀ ਬਣਦੀ ਹੈ। ਮੰਡੀ ਦੇ ਰਾਜੇ ਤੋਂ ਸਤਿਗੁਰਾਂ ਪ੍ਰਤੀ ਸ਼ਰਧਾ ਵਾਲੀ ਗੱਲ ਸੁਣ ਕੇ ਹੰਡੂਰੀਏ ਰਾਜੇ ਨੇ ਕਿਹਾ ਹੈ ਕਿ ਜਿੱਥੇ ਰਾਜ ਭਾਗ ਦੀ ਗੱਲ ਹੋਵੇ ਉੱਥੇ ਤਾਂ ਭਾਵੇਂ ਬਹੁਤ ਪਿਆਰਾ ਆਪਣਾ ਕੋਈ ਮਿੱਤਰ ਹੋਵੇ ਉਸ ਨਾਲ ਵੀ ਫਰਕ ਪੈ ਜਾਂਦਾ ਹੈ, ਆਪਸੀ ਸੁਲਾਹ ਨਹੀਂ ਬਣੀ ਰਹਿੰਦੀ। ਪਿਓ ਅਤੇ ਪੁੱਤਰ ਦਾ ਵੀ ਆਪਸ ਵਿੱਚ ਰਾਜ ਭਾਗ ਮਲਕੀਅਤ ਜ਼ਮੀਨ ਜਾਇਦਾਦ ਦੀ ਮਾਲਕੀ ਨੂੰ ਮੇਰ ਨੂੰ ਲੈ ਕੇ ਫਰਕ ਪੈ ਜਾਂਦਾ ਆ। ਇਹ ਤਾਂ ਫਿਰ ਵੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਉੱਪਰ ਅਸੀਂ ਸ਼ਰਧਾ ਨਹੀਂ ਰੱਖਦੇ, ਇਸ ਕਰਕੇ ਇਹਨਾਂ ਪ੍ਰਤੀ ਸ਼ਰਧਾ ਵਾਲੀ ਗੱਲ ਤਾਂ ਕਰਨੀ ਹੋਵੇ ਜੇਕਰ ਅਸੀਂ ਰਾਜ ਭਾਗ ਛੱਡ ਕੇ ਸਾਧ ਬਣ ਜਾਣਾ ਹੋਵੇ। ਇਹਨਾਂ ਨਾਲ ਜੰਗ ਹੀ ਕਰਨਾ ਚਾਹੀਦਾ ਹੈ। ਇਹ ਸੁਣ ਕੇ ਕੇਸਰੀ ਚੰਦ ਨੇ ਵੀ ਇਹੋ ਗੱਲਾਂ ਕਹੀਆਂ ਔਰ ਇੱਕ ਵਜ਼ੀਰ ਵੀ ਸੁਣ ਕੇ ਇਹੋ ਆਖਦਾ ਹੈ ਕਿ ਅਸੀਂ ਚੜ੍ਹ ਕੇ ਆਏ ਹਾਂ, ਇਹਨਾਂ ਨਾਲ ਜੰਗ ਕੀਤੇ ਬਗੈਰ ਪਿੱਛੇ ਨਹੀਂ ਹਟਣਾ ਚਾਹੀਦਾ। ਫਿਰ ਸੁਣ ਕੇ ਭੀਮ ਚੰਦ ਕਹਿਲੂਰੀਆ ਕਹਿੰਦਾ ਹੈ ਕਿ ਭਾਵੇਂ ਤੁਹਾਡੀਆਂ ਸਭ ਦੀਆਂ ਕਹੀਆਂ ਹੋਈਆਂ ਗੱਲਾਂ ਠੀਕ ਹਨ, ਪਰ ਹੁਣ ਬਹੁਤ ਸਾਰੀ ਫੌਜ ਪਹਿਲਾਂ ਮਰਵਾ ਚੁੱਕੇ ਹਾਂ, ਇਸ ਕਰਕੇ ਇਹੋ ਤਰੀਕਾ ਸੁਝਦਾ ਕਿ ਅਨੰਦਪੁਰ ਨਗਰ ਨੂੰ ਘੇਰਾ ਘੱਤੀ ਰੱਖੀਏ, ਨਗਰ ਵਿੱਚੋਂ ਕਿਸੇ ਨੂੰ ਬਾਹਰ ਨਾ ਆਉਣ ਦੇਈਏ ਔਰ ਬਾਹਰੋਂ ਜੋ ਸਿੱਖ ਸੰਗਤਾਂ ਹਨ ਉਹਨਾਂ ਨੂੰ ਨਗਰ ਅੰਦਰ ਨਾ ਪ੍ਰਵੇਸ਼ ਹੋਣ ਦੇਈਏ। ਇਉਂ ਸਲਾਹ ਕਰਕੇ ਇਹਨਾਂ ਨੇ ਮਸਾਂ ਮਸਾਂ ਰਾਤ ਡਰਦਿਆਂ ਹੋਇਆਂ ਕੱਢੀ। ਬਾਕੀ ਦੇ ਸਭ ਕੁਝ ਅੱਧੇ ਸੌਂ ਗਏ, ਅੱਧੇ ਪਹਿਰਿਆਂ 'ਤੇ ਰਹੇ। ਜਦ ਅਗਲਾ ਦਿਨ ਹੋਇਆ ਤਾਂ ਸਵੇਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਸਭ ਪਹਾੜੀ ਰਾਜਿਆਂ ਨੇ ਫੌਜਾਂ ਸਮੇਤ ਮਿਲ ਕੇ ਪਾਇਆ। ਸਿੰਘਾਂ ਨੇ ਵੇਖ ਕੇ ਜੰਗ ਆਰੰਭ ਕੀਤਾ ਹੈ। ਜਿੱਥੇ ਕਿਤੇ ਮੋਰਚੇ ਲਗਾਏ ਹੋਏ ਹਨ ਉੱਧਰ ਨੂੰ ਸਿੰਘ ਇਹਨਾਂ ਵੱਲ ਨੂੰ ਗੋਲੀਆਂ ਤੀਰ ਛੱਡਦੇ ਆ, ਜਿਸ ਕਰਕੇ ਬੁਰੀ ਦਸ਼ਾ ਉਹਨਾਂ ਦੀ ਕੀਤੀ ਪਹਾੜੀ ਫੌਜਾਂ ਦੀ। ਜੋ ਕੋਈ ਘੋੜਿਆਂ 'ਤੇ ਨਜ਼ਰ ਆਉਂਦੇ ਆ ਉਹਨਾਂ ਨੂੰ ਸਿੰਘਾਂ ਨੇ ਅੱਗੇ ਨਹੀਂ ਵਧਣ ਦਿੱਤਾ, ਇਸ ਲਈ ਕੋਈ ਪੈਦਲ ਹੀ ਹੇਠਾਂ ਅੱਗੇ ਵਧਣ ਦੀ ਬਹਿ ਬਹਿ ਕੇ ਕੋਈ ਕੋਸ਼ਿਸ਼ ਕਰਦੇ। ਜੰਗ ਯੁੱਧ ਹੁੰਦਿਆਂ ਹੋਇਆਂ ਦੁਪਹਿਰ ਦਾ ਸਮਾਂ ਹੋ ਗਿਆ। ਸੋ ਵਿਸਥਾਰ ਸਹਿਤ ਪਿੱਛੇ ਜੰਗ ਦੇ ਪ੍ਰਸੰਗ ਦੀ ਵਿਚਾਰ ਸੁਣਾਈ ਸੀ, ਅੱਗੇ ਜਿਵੇਂ ਕਥਾ ਆ ਰਹੀ ਹੈ ਆਓ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਭਾਵਨਾ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਢਰੇ ਦੁਪਹਿਰੇ ਖਾਲਸੇ।
ਜਦੋਂ ਦੁਪਹਿਰ ਦਾ ਸਮਾਂ ਢਲਿਆ ਤਾਂ ਤਿਸ ਵੇਲੇ ਗੁਰੂ ਕੇ ਖਾਲਸੇ ਨੇ
ਕੀਨ ਸਰਦਾਈ ਪਾਨ,
ਸਰਦਾਈਆਂ ਦੇ ਰਗੜੇ ਲਗਾ ਕੇ ਛਕੇ ਛਕਵਾਏ ਹਨ।
ਸੋਚ ਇਸ਼ਨਾਨ ਮਹਾਨ ਕਰ,
ਤੇ ਫਿਰ ਸੋਚਾ ਚਾਰ ਇਸ਼ਨਾਨ ਕੀਤੇ।
ਭਏ ਸਕਲ ਸਬਦਹਨ,
ਤੇ ਸਭ ਸਿੰਘ ਸੂਰਮੇ ਇਸ ਪ੍ਰਕਾਰ ਤਿਆਰ ਬਰ ਤਿਆਰ ਹੋ ਗਏ। ਫਿਰ ਸ਼ਸਤਰਧਾਰੀ ਹੋ ਕੇ
ਚੌਪਈ ਜਪ ਜੀ ਆਦਿ ਪਠੈ ਗੁਰਬਾਣੀ
ਤੇ ਸ੍ਰੀ ਜਪਜੀ ਸਾਹਿਬ ਆਦਿਕ ਗੁਰਬਾਣੀ ਦੇ ਪਾਠ ਕਰਦੇ ਹਨ। ਸਿੰਘ
ਬੀਨ ਬੀਨ ਦਸਤਾਰ ਮਹਾਨੀ
ਗੁਰਬਾਣੀ ਪੜ੍ਹਦਿਆਂ ਔਰ ਦਸਤਾਰ ਸਜਾਉਂਦੇ ਹੋਏ ਚੁਣ ਚੁਣ ਕੇ ਦਸਤਾਰ ਸਜਾਉਂਦੇ ਹਨ।
ਕੰਘਾ ਕਰ ਕਰ ਜੂੜ ਬਣਾਏ
ਕਿਉਂਕਿ ਗੁਰੂ ਕਾ ਖਾਲਸਾ ਜਦ ਦਸਤਾਰ ਸਜਾਉਂਦਾ ਹੈ ਤਾਂ ਚੁਣ ਕੇ ਚੁੰਡ ਕੇ ਦਸਤਾਰ ਸਜਾਈ ਜਾਂਦੀ ਹੈ। ਜਿਵੇਂ ਪਹਿਲਾਂ ਰੱਖੀ ਹੋਵੇ ਉਸੇ ਤਰ੍ਹਾਂ ਹੀ ਨਹੀਂ ਸਜਾ ਲਈ ਜਾਂਦੀ। ਆਮ ਕਈ ਐਸੇ ਲੋਕ ਹਨ ਦਸਤਾਰ ਸਜਾਉਣ ਦੇ ਇਸ ਕੰਮ ਤੋਂ ਆਲਸ ਕਰਦੇ ਹੋਏ ਇੱਕੋ ਵਾਰ ਹੀ ਮਾਇਆ ਲਗਾ ਕੇ ਰੱਖ ਲੈਂਦੇ ਹੈ ਅਤੇ ਉੱਥੋਂ ਹੀ ਫਿਰ ਉਸੇ ਤਰ੍ਹਾਂ ਹੀ ਟੋਪੀ ਵਾਂਗ ਆਪਣੇ ਸਿਰ 'ਤੇ ਧਰ ਲੈਂਦੇ ਆ ਕਿ ਕਿਤੇ ਦਸਤਾਰ ਸਜਾਉਣ ਦਾ ਸਮਾਂ ਨਾ ਲਗਾਉਣਾ ਪਵੇ। ਇਸ ਪ੍ਰਕਾਰ ਕਰਦੇ ਹਨ, ਟੋਪੀ ਦੀ ਤਰ੍ਹਾਂ ਰੱਖ ਲੈਂਦੇ ਸਿਰ 'ਤੇ, ਫਿਰ ਉੱਥੇ ਹੀ ਰੱਖ ਦਿੰਦੇ ਆ। ਕਈ ਕਈ ਦਿਨਾਂ ਤੱਕ ਉਸੇ ਤਰ੍ਹਾਂ ਹੀ ਉਵੇਂ ਹੀ ਉਹ ਟੋਪੀ ਦੀ ਤਰ੍ਹਾਂ ਪਈ ਰਹਿੰਦੀ ਹੈ, ਫੜ ਕੇ ਸਿਰ 'ਤੇ ਰੱਖ ਲੈਂਦੇ ਹਨ। ਪਰ ਗੁਰੂ ਕਾ ਖਾਲਸੇ ਨੂੰ ਮਹਾਰਾਜ ਨੇ ਐਸਾ ਆਲਸੀ ਨਹੀਂ ਬਣਨ ਦਿੱਤਾ, ਸਾਵਧਾਨ ਕੀਤਾ ਹੈ। ਇਸੇ ਲਈ ਰਹਿਤਨਾਮਿਆਂ ਵਿੱਚ ਗੁਰੂ ਕੇ ਬਚਨ ਹਨ, ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਧਈ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਭਾਈ ਆਨੰਦ ਲਾਲ ਸਿੰਘ ਜੀ ਨੇ ਇਹ ਬਚਨ ਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਦੱਸੇ ਹਨ ਕਿ ਦੋਵੇਂ ਸਮੇਂ ਕੰਘਾ ਕਰਨਾ ਹੈ, ਪਾਗ ਚੁੰਡ ਕੇ ਚੁਣ ਕੇ ਸਜਾਉਣੀ ਹੈ, ਸੋ ਦਾਤਨ ਨਿਤ ਹੀ ਕਰਨੀ ਹੈ। ਇਸ ਪ੍ਰਕਾਰ ਸਾਵਧਾਨ ਹੋਣਾ, ਸੁਚੇਤ ਰਹਿਣਾ ਹੈ। ਇਵੇਂ ਹੀ ਗੁਰੂ ਕਾ ਖਾਲਸੇ ਕਰਨਾ ਕੀਤਾ ਹੈ। ਸੋ ਦੁਪਹਿਰ ਦਾ ਜਦੋਂ ਸਮਾਂ ਢਲਿਆ ਹੈ ਤਾਂ ਇਸ ਵੇਲੇ ਸੋਚਾਚਾਰ ਇਸ਼ਨਾਨ ਕਰਕੇ ਦਸਤਾਰਾਂ ਸਜਾਈਆਂ ਹਨ ਚੁਣ ਕੇ,
ਕੰਘਾ ਕਰ ਕਰ ਜੂੜ ਬਣਾਏ
ਅਤੇ ਕੰਘਾ ਕਰ ਕਰਕੇ ਫਿਰ ਜੂੜੇ ਬਣਾਉਣਾ ਕੀਤੇ, ਸਜਾਉਣਾ ਕੀਤੇ ਹਨ।
ਉੱਪਰ ਬੰਧਤ ਬਾਗ ਸੁਹਾਏ
ਅਤੇ ਉੱਤੇ ਸੋਭਨੀਕ ਦਸਤਾਰਾਂ ਸੀਸ ਤੇ ਸਜਾਈਆਂ ਸਿੰਘਾਂ ਨੇ,
ਸ਼ਮਸ ਸੁਧਾਰ ਕਰਤ ਮੁੱਛ ਬੰਕੀ
ਅਤੇ ਇਸ ਪ੍ਰਕਾਰ ਫਿਰ ਮੁਛਹਿਰਿਆਂ ਨੂੰ ਸੁਧਾਰਦੇ ਹੈ, ਸਵਾਰਦੇ ਹਨ ਔਰ ਸੁੰਦਰ ਸਜਾਉਂਦੇ ਹਨ।
ਗੁਰ ਕੀ ਰਹਿਤ ਸਹਿਤ ਅਕਲੰਕੀ
ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਤ ਦੇ ਸਹਿਤ ਰਹਿ ਕਰਕੇ ਇਵੇਂ ਖਾਲਸੇ ਕਲੰਕ ਤੋਂ ਰਹਿਤ ਆਪਣਾ ਉੱਚਾ ਸੁੱਚਾ ਜੀਵਨ ਬਣਾਉਂਦੇ ਹਨ।
ਜ਼ੀਨ ਤੁਰੰਗਮ ਪਰ ਸਭ ਡਾਲੇ
ਅਤੇ ਸਭ ਸਿੰਘਾਂ ਨੇ ਆਪਣੇ ਘੋੜਿਆਂ ਨੂੰ ਤਿਆਰ ਕੀਤਾ ਹੈ ਉੱਪਰ ਕਾਠੀਆਂ ਪਾ ਕੇ,
ਕਰਾ ਚੋਲ ਗੁਰ ਤੁਪ ਕਸਮਾਲੇ
ਅਤੇ ਭਾਰੀ ਤਲਵਾਰਾਂ ਔਰ ਜੋ ਬੰਦੂਕਾਂ ਆਪਣੇ ਪਾਸ ਸੰਭਾਲ ਲਈਆਂ।
ਹੁਕਮ ਪਿਤਾ ਕੋਲੇ ਤਿਸ ਕਾਲੇ
ਤਿਸ ਵੇਲੇ ਸਤਿਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਵੱਡੇ ਸਾਹਿਬਜ਼ਾਦਾ ਸ੍ਰੀ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਪ੍ਰਾਪਤ ਕੀਤਾ।
ਤਿਆਰ ਅਜੀਤ ਸਿੰਘ ਸਭ ਨਾਲੇ
ਇਸ ਪ੍ਰਕਾਰ ਸਭ ਸਿੰਘਾਂ ਸਮੇਤ ਬਾਬਾ ਅਜੀਤ ਸਿੰਘ ਜੀ ਤਿਆਰ ਹੋਏ।
ਪ੍ਰਭ ਜੀ ਬਲ ਪ੍ਰਤਾਪ ਤੁਮ ਪਾਓ
ਅਤੇ ਇਵੇਂ ਆ ਕੇ ਪਿਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਬੇਨਤੀ ਕੀਤੀ ਹੈ ਵੱਡੇ ਸਾਹਿਬਜ਼ਾਦਾ ਜੀ ਨੇ ਕਿ ਹੇ ਪਿਤਾ ਗੁਰੂ ਜੀਓ, ਆਪ ਜੀ ਦਾ ਜੇਕਰ ਮੈਂ ਬਲ ਔਰ ਤੇਜ ਪ੍ਰਤਾਪ ਪ੍ਰਾਪਤ ਕਰਾਂ,
ਇਸ ਪ੍ਰਕਾਰ ਸੰਗਰਾਮ ਮਚਾਉਂ
ਤਾਂ ਸਤਿਗੁਰੂ ਜੀਓ ਇਸ ਪ੍ਰਕਾਰ ਦਾ ਯੁੱਧ ਮਚਾ ਕੇ ਦਿਖਾਵਾਂਗਾ।
ਭੀਮ ਚੰਦ ਤੇ ਆਦਿ ਪਹਾੜੀ
ਭੀਮ ਚੰਦ ਕਹਿਲੂਰੀਆ ਅਤੇ ਹੋਰ ਬਹੁਤ ਸਾਰੇ ਜੋ ਪਹਾੜੀ ਰਾਜੇ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਏ ਨੇ,
ਤਿੰਨ ਤੇ ਨਹਿ ਸੁਧ ਜਾਏ ਸੰਭਾਰੀ
ਅਤੇ ਉਹਨਾਂ ਸਭਨਾਂ ਤੋਂ ਆਪਣੀ ਹੋਸ਼ ਨਹੀਂ ਸੰਭਾਲੀ ਜਾਵੇਗੀ, ਐਸਾ ਯੁੱਧ ਕਰਕੇ ਦਿਖਾਵਾਂਗਾ।
ਲੜਬੇ ਸਵਾਦ ਆਜ ਸੋ ਪਾਵੈ
ਅਤੇ ਉਹ ਫਿਰ ਲੜਨ ਦਾ ਵੀ ਸਵਾਦ ਨਜ਼ਾਰਾ ਪ੍ਰਾਪਤ ਕਰ ਲੈਣਗੇ ਇੱਧਰ ਆਉਣ ਦਾ।
ਚੜ ਆਵਨ ਕੋ ਮਨ ਪਛਤਾਵੈ
ਅਤੇ ਸਤਿਗੁਰੂ ਜੀਓ ਜੇਕਰ ਉਹ ਪਿਤਾ ਜੀ ਚੜ੍ਹ ਕੇ ਆਏ ਹਨ ਨਾ ਇੱਧਰ ਤਾਂ ਫਿਰ ਉਹਨਾਂ ਨੂੰ ਆਉਣ ਦਾ ਬਹੁਤ ਪਛਤਾਵਾ ਹੋ ਜਾਏਗਾ ਕਿ ਕੱਲ ਨੂੰ ਇੱਧਰ ਨੂੰ ਆ ਗਏ।
ਪੁੱਤਰ ਬਾਖ ਕੋ ਸੁਨਤ ਆਨੰਦੇ।
ਇਸ ਪ੍ਰਕਾਰ ਆਪਣੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਨਿਰਭੈਤਾ ਵਾਲੇ ਇਹ ਬੋਲ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ।
ਸ਼ਤਰੁਨ ਬਨ ਕੋ ਅਗਨ ਮਨਿੰਦੇ।
ਇਹ ਸਤਿਗੁਰੂ ਜੀ ਨੇ ਜਾਣਿਆ ਕਿ ਸਾਡਾ ਸਪੁੱਤਰ ਦੁਸ਼ਮਣਾਂ ਦੀਆਂ ਫੌਜਾਂ ਰੂਪ ਜੰਗਲ ਨੂੰ ਰਾਖ ਕਰਨ ਵਾਸਤੇ ਅਗਨੀ ਸਮਾਨ ਤੇਜ ਪ੍ਰਤਾਪ ਪ੍ਰਚੰਡ ਹੈ ਬਲ ਵਾਲਾ।
ਸਕਲ ਖਾਲਸੇ ਮਹਿ ਉਤਸਾਹੀ।
ਤੇ ਸਾਰੇ ਖਾਲਸੇ ਦੇ ਵਿੱਚ ਜਿਵੇਂ ਉਤਸ਼ਾਹ ਹੈ ਯੁੱਧ ਕਰਨ ਦਾ, ਉਸੇ ਪ੍ਰਕਾਰ ਖਾਲਸੇ ਵਿੱਚੋਂ ਸਭਨਾਂ ਨਾਲੋਂ ਵੱਧ ਇਸ ਦੇ ਚਿੱਤ ਵਿੱਚ ਜੰਗ ਕਰਨ ਦਾ, ਲੜਨ ਦਾ ਉਤਸ਼ਾਹ ਹੈ।
ਤੁਮਰੇ ਸਮ ਰਿਪ ਮੈਂ ਬਲ ਨਾਹੀ।
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਹੈ ਕਿ ਸਮੁੱਚੇ ਖਾਲਸੇ ਵਿੱਚੋਂ ਅਜੀਤ ਸਿੰਘ ਤੋਂ ਬਹੁਤ ਉਤਸ਼ਾਹ ਵਾਲਾ ਹੈ, ਜੰਗ ਦਾ ਉਤਸ਼ਾਹ, ਲੜਨ ਦਾ, ਜੂਝਣ ਦਾ ਰੱਖਦਾ ਹੈ। ਔਰ
ਤੁਮਰੇ ਸਮ ਰਿਪ ਮੈਂ ਬਲ ਨਾਹੀ।
ਤੇ ਜਿਹੋ ਜਿਹਾ ਤੇਰੇ ਵਿੱਚ ਬਲ ਹੈ, ਵੈਸਾ ਬਲ ਦੁਸ਼ਮਣ ਦੇ ਕਿਸੇ ਵੀ ਸਿਪਾਹੀ ਵਿੱਚ ਨਹੀਂ ਹੈ।
ਬਲ ਕਰਬੇ ਮਹਿ ਨਹਿ ਉਤਲਾਵਹੁ।
ਤੇ ਇਸ ਕਰਕੇ ਇਹ ਖਿਆਲ ਜ਼ਰੂਰ ਰੱਖਣਾ ਹੈ, ਭਾਵੇਂ ਕਿ ਯੁੱਧ ਵਿੱਦਿਆ ਦਾ ਬੜਾ ਜੋ ਉਤਸ਼ਾਹ ਔਰ ਅਭਿਆਸ ਪ੍ਰਾਪਤ ਕੀਤਾ ਹੋਇਆ, ਜਿਸ ਦੇ ਸਦਕਾ ਬਲ ਕਰਨ ਦਾ ਤੇਰੇ ਮਨ ਵਿੱਚ ਯੁੱਧ ਕਰਨ ਦਾ ਬੜਾ ਉਤਸ਼ਾਹ ਹੈ, ਪਰ ਫਿਰ ਵੀ ਅੱਗੇ ਨਹੀਂ ਜ਼ਿਆਦਾ ਵਧਣਾ।
ਵਧੋ ਨਾ ਆਗੇ ਜੰਗ ਮਚਾਵਹੋ।
ਤੇ ਜੰਗ ਭਾਵੇਂ ਕਿ ਵੈਰੀਆਂ ਦੇ ਨਾਲ ਮਚਾਉਣਾ ਹੈ, ਪਰ ਜ਼ਿਆਦਾ ਅੱਗੇ ਨਹੀਂ ਵਧਣਾ।
ਚਤਰ ਘਟੀ ਬੀਤੇ ਹਟ ਆਵਹੋ।
ਤੇ ਜਦੋਂ ਚਾਰ ਕੁ ਘੜੀਆਂ ਦਾ ਸਮਾਂ ਬੀਤੇ ਜੰਗ ਕਰਦਿਆਂ ਹੋਇਆ, ਤਾਂ ਫਿਰ ਮੁੜ ਕੇ ਪਿਛਾ ਆਉਣਾ।
ਸਿੰਘਨ ਵਰਜ ਸੰਗ ਨਿਜ ਲਿਆਵਹੋ।
ਤੇ ਸਿੰਘਾਂ ਨੂੰ ਵੀ ਵਰਜ ਕੇ ਆਪਣੇ ਨਾਲ ਲੈ ਕੇ ਵਾਪਸ ਆਉਣਾ।
ਇਸ ਹੀ ਵਿਧ ਕੀ ਖੇਲ ਹਮਾਰੀ।
ਤੇ ਇਸੇ ਤਰ੍ਹਾਂ ਦੀ ਹੀ ਜੋ ਜੰਗ ਯੁੱਧ ਕਰਨ ਦੀ ਇਹ ਖੇਡ ਹੈ, ਇਹ ਅਸੀਂ ਰਚਦੇ ਰਹਾਂਗੇ। ਹਾਲੇ ਛੇਤੀ ਨਾਲ ਹੀ ਇਹ ਜੰਗ ਦੀ ਖੇਡ ਨਹੀਂ ਅਸੀਂ ਮੁਕਾ ਦੇਣੀ।
ਸਨੇ ਸਨੇ ਇਨ ਗਰਭ ਪ੍ਰਹਾਰੀ।
ਤੇ ਇਹਨਾਂ ਦਾ ਜੋ ਹੰਕਾਰ ਹੈ, ਸਹਿਜੇ ਸਹਿਜੇ ਅਸੀਂ ਨਾਸ ਕਰਾਂਗੇ।
ਤੁਰਕਨ ਸੰਗ ਬਿਨਸ ਕਰ ਜਾਈ।
ਤੇ ਇਹ ਤੁਰਕਾਂ ਨਾਲ ਮਿਲ ਕੇ ਵੀ ਫਿਰ ਇਹ ਨਾਸ ਆਪਣਾ ਕਰਾਉਣਗੇ।
ਬਲੀ ਖਾਲਸਾ ਲੈ ਠਕੁਰਾਈ।
ਤੇ ਖਾਲਸਾ ਜੋ ਹੈ ਬਹੁਤ ਬਲਵਾਨ ਹੈ, ਇਸ ਪ੍ਰਕਾਰ ਜਿੱਥੇ ਇਹਨਾਂ ਨਾਲ ਜੰਗ ਕਰਨਾ ਹੈ, ਉੱਥੇ ਤੁਰਕਾਂ ਨਾਲ ਵੀ ਯੁੱਧ ਹੋਣੇ ਨੇ ਖਾਲਸੇ ਦੇ, ਜਿਸ ਕਰਕੇ ਧਰਤੀ ਦੀ ਮਾਲਕੀ ਠਕੁਰਾਈ ਖਾਲਸਾ ਪਾਵੇਗਾ।
ਇਹ ਕੁਛ ਲੜਤ ਨਹੀਂ ਅਬ ਜੋ ਵੈ।
ਤੇ ਹੁਣ ਤਾਂ ਇਹ ਕੁਛ ਵੀ ਲੜਦੇ ਹੋਏ ਕੋਈ ਜ਼ਿਆਦਾ ਨਜ਼ਰ ਨਹੀਂ ਆਉਂਦੇ। ਇਹਨਾਂ ਨਾ ਸਮਝੋ ਕਿ ਬਹੁਤ ਇਹ ਲੜਦੇ ਹਨ, ਸੋ ਬਹੁਤ ਬਲ ਦੇ ਸਹਿਤ ਇਹ ਲੜਦੇ ਹਾਲੇ ਦਿਸਦੇ ਨਹੀਂ।
ਆਨੰਦ ਰਾਜ ਕੋ ਕੁਲ ਤੇ ਖੋਵੈ।
ਤੇ ਆਪਣੀਆਂ ਕੁਲਾਂ ਤੋਂ ਜੋ ਇਹਨਾਂ ਦੇ ਰਾਜ ਭਾਗ ਚੱਲਦੇ ਆ ਰਹੇ ਹਨ, ਜੋ ਰਾਜ ਦਾ ਆਨੰਦ ਹੈ, ਇਹ ਸੁੱਖ ਆਰਾਮ ਸਭ ਇਵੇਂ ਗੁਰੂ ਘਰ ਨਾਲ ਮੱਥਾ ਲਗਾ ਕੇ ਗਵਾ ਲੈਣਗੇ।
ਇਮ ਕਹਿ ਪੁੱਤਰ ਲਰਨ ਕੇ ਹੇਤ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਲੜਨ ਵਾਸਤੇ ਉਤਸ਼ਾਹਿਤ ਕੀਤਾ।
ਪਠਿਓ ਪ੍ਰਭੂ ਕਰ ਭਲੇ ਸੁਚੇਤ।
ਤੇ ਭਲੀ ਤਰ੍ਹਾਂ ਸਤਿਗੁਰਾਂ ਨੇ ਸਾਵਧਾਨ ਕਰਕੇ ਭੇਜਿਆ ਹੈ ਜੰਗ ਦੇ ਮੈਦਾਨ ਵੱਲ।
ਮੁਕਤਾ ਜਰੇ ਨਿਖੰਗ ਸੁਹਾਇਓ।
ਜਿਨ੍ਹਾਂ ਦੇ ਪਾਸ ਮੋਤੀਆਂ ਜੜਤ ਬਹੁਤ ਸੁੰਦਰ ਪੱਥਾ ਸਜ ਰਿਹਾ ਹੈ।
ਲਿਓ ਦਾਸ ਤੇ ਗਰ ਮਹਿ ਪਾਇਓ।
ਉਹ ਸੇਵਕ ਪਾਸੋਂ ਲੈ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸੁੰਦਰ ਪੱਥਾ ਆਪਣੇ ਗਲੇ ਪਹਿਨਿਆ।
ਖੜਗ ਪ੍ਰਥਮ ਹੀ ਥੋ ਗਰ ਪਰਿਓ।
ਤੇ ਜੋ ਖੜਗ ਹੈ, ਸ੍ਰੀ ਸਾਹਿਬ ਹੈ, ਪਹਿਲਾਂ ਹੀ ਆਪਣੇ ਗਲੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਨੇ ਪਹਿਨੀ ਹੋਈ, ਧਾਰਨ ਕੀਤੀ ਹੋਈ ਹੈ।
ਉੱਪਰ ਦੁਪੱਟਾ ਐਂਚਨ ਕਰਿਓ।
ਤੇ ਇਵੇਂ ਫਿਰ ਪੱਥਾ ਵੀ ਸਜਾ ਕੇ ਫਿਰ ਕਮਰ ਕੱਸਾ ਦੁਪੱਟੇ ਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਲੱਕ ਨਾਲ ਕੱਸਿਆ ਹੈ।
ਜਰੇ ਜਵਾਹਰ ਜ਼ਾਹਰ ਜੋਤ,
ਤੇ ਐਸੇ ਜੋ ਸੁੰਦਰ ਸ਼ਿੰਗਾਰ ਦੇ ਸਮੇਤ ਸ਼ਸਤਰ ਵਸਤਰ ਸਾਜ ਰਹੇ ਹਨ, ਜਿਨ੍ਹਾਂ ਵਿੱਚ ਜਵਾਹਰ ਆਦਿਕ ਦੀ ਜੜਤ ਕੀਤੀ ਹੋਈ ਹੈ। ਬਹੁਤ ਸੁੰਦਰ ਜਵਾਹਰ ਪ੍ਰਕਾਸ਼ ਰਹੇ ਹਨ ਜੜੇ ਹੋਏ।
ਅੰਗ ਵਿਭੂਖਣ ਸ਼ੋਭਾ ਹੋਤ,
ਇਹੋ ਜਿਹੇ ਸੁੰਦਰ ਸ਼ਸਤਰਾਂ ਦੀ ਗਹਿਣਿਆਂ ਸਮੇਤ ਸ਼ਿੰਗਾਰ ਸਹਿਤ ਸ਼ੋਭਾ ਪ੍ਰਗਟ ਹੁੰਦੀ ਹੈ।
ਕੰਚਨ ਫੂਲ ਸਿਪਰ ਕੋ ਜਰੇ,
ਤੇ ਜੋ ਸੁੰਦਰ ਢਾਲ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ, ਸੋਨੇ ਦੇ ਫੁੱਲ ਢਾਲ ਦੇ ਉੱਤੇ ਜੜੇ ਹੋਏ ਹਨ।
ਧਰ ਸਿਕੰਧ ਪਰ ਸ਼ੋਭਿਓ ਖਰੇ,
ਤੇ ਇਸ ਪ੍ਰਕਾਰ ਦੀ ਜੋ ਸੁੰਦਰ ਢਾਲ ਹੈ ਮੋਢੇ ਉੱਪਰ ਪਾਈ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ, ਤਾਂ ਬਹੁਤ ਸੁੰਦਰ ਸ਼ੋਭਾ ਪ੍ਰਗਟੀ।
ਕਠਨ ਕੁਦੰਡ ਹੱਥ ਮਹਿ ਲੈ ਕੇ,
ਤੇ ਬਹੁਤ ਸਖਤ ਧਨੁਖ ਹੈ ਜਿਹੜਾ ਆਪਣੇ ਹੱਥ ਵਿੱਚ ਪਕੜਿਆ ਬਾਬਾ ਅਜੀਤ ਸਿੰਘ ਜੀ ਨੇ।
ਪਿਤਾ ਗੁਰੂ ਕੋ ਬੰਧਨ ਕਹਿ ਕੇ,
ਇਵੇਂ ਸ਼ਸਤਰਾਂ ਦੇ ਨਾਲ ਸਨਦਬੱਧ ਹੋ ਕੇ ਕਮਰ ਕੱਸਾ ਸਜਾ ਕੇ ਧਨੁਖ ਬਾਣ ਧਾਰਨ ਕਰਕੇ ਧਨੁਖ ਔਰ ਪੱਥਾ ਸਜਾ ਕੇ ਸੋ ਫਿਰ ਜੰਗ ਵਾਸਤੇ ਜਾਣ ਲੱਗਿਆ ਪਹਿਲਾਂ ਆਪਣੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਨਿਕਸ ਵਹਿਰ ਹੈ ਕੋ ਮੰਗਵਾਇਓ,
ਤੇ ਫਿਰ ਸਤਿਗੁਰਾਂ ਪਾਸੋਂ ਨੇੜਿਓਂ ਬਾਹਰ ਆਏ ਹਨ ਔਰ ਆਪਣਾ ਘੋੜਾ ਪਾਸ ਮੰਗਵਾਇਆ।
ਕਰ ਪ੍ਰਦਕਸ਼ਨਾ ਉੱਪਰ ਆਇਓ,
ਤੇ ਪ੍ਰਦਕਸ਼ਨਾ ਕੀਤੀ ਹੈ ਭਾਵ ਕਿ ਸੋ ਘੋੜੇ ਦੇ ਉੱਪਰ ਵੀ ਜਾਣੋ ਕਿ ਆਪਣਾ ਜਿਹੜਾ ਹੈ ਪ੍ਰਭਾਵ ਪਾਇਆ ਹੈ। ਇਸੇ ਕਰਕੇ ਹੀ ਜਦੋਂ ਨਿਹੰਗ ਸਿੰਘਾਂ ਵਿੱਚ ਅੱਜ ਕੱਲ੍ਹ ਵੀ ਇਹ ਮਰਯਾਦਾ ਜਿਹੜੇ ਘੋੜ ਸਵਾਰੀ ਕਰਦੇ ਹਨ, ਤਿਆਰ ਪਰ ਤਿਆਰ ਸਿੰਘ ਸਾਵਧਾਨ ਬਾਣੀ ਬਾਣੇ ਵਿੱਚ ਪਰਪੱਕ ਰਹਿਣ ਵਾਲੇ, ਜਦੋਂ ਘੋੜੇ ਦੀ ਸਵਾਰੀ ਕਰਦੇ ਹੈ ਤਾਂ ਪਹਿਲਾਂ ਜੋ ਪਰਿਕਰਮਾ ਕਰਦੇ ਹਨ ਘੋੜੇ ਦੀਆਂ। ਇਸ ਪ੍ਰਕਾਰ ਖਾਲਸੇ ਵਿੱਚ ਸਾਧ ਸੰਗਤ ਇਹ ਰਵਾਇਤ ਸੀ ਕਿ ਜੋ ਆਪਣਾ ਪ੍ਰਭਾਵ ਹੈ ਨਿਤਨੇਮ ਦਾ, ਸਿਮਰਨ ਦਾ, ਰਹਿਤ ਵਿੱਚ ਰਹਿਣ ਦਾ ਗੁਰੂ ਕੀ ਬਖਸ਼ਿਸ਼ ਦੁਆਰਾ, ਸੋ ਆਪਣੇ ਘੋੜੇ ਉੱਪਰ ਸਵਾਰੀ ਉੱਪਰ ਵੀ ਪਾਉਣਾ ਹੈ, ਜਾਣੋ ਕਿ ਉਸਦੇ ਦੁਆਲੇ ਚੌਗਿਰਦੇ ਹੀ ਜਿਵੇਂ ਕਿ ਇੱਕ ਕੋਟ ਕਰ ਦੇਣਾ ਹੁੰਦਾ ਹੈ, ਇਸ ਪ੍ਰਕਾਰ ਦਾ ਪ੍ਰਭਾਵ ਪਾਉਣਾ ਹੈ ਕਿ ਉਹ ਸਵਾਰੀ ਵੀ ਸਾਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਕਿਰਪਾ ਸੁਰੱਖਿਆ ਬਲ ਪ੍ਰਤਾਪ ਪ੍ਰਾਪਤ ਕਰੇ। ਇਸ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਨੇ ਘੋੜੇ ਦੀਆਂ ਪਰਿਕਰਮਾ ਕੀਤੀਆਂ, ਫਿਰ ਉੱਪਰ ਸਵਾਰ ਹੋਏ।
ਪਰੀ ਦੁਚੋਬੈ ਗਰਜਿਓ ਪਹਰਾ,
ਤੇ ਇਸੇ ਤਰ੍ਹਾਂ ਫਿਰ ਦੋਹਰੀਆਂ ਚੋਬਾਂ ਲੱਗੀਆਂ ਹੈ। ਜਦੋਂ ਘੋੜੇ ਉੱਪਰ ਸਵਾਰ ਹੋ ਗਏ ਹਨ ਬਾਬਾ ਅਜੀਤ ਸਿੰਘ ਜੀ, ਤਾਂ ਫਿਰ ਨਗਾਰਚੀ ਸਿੰਘ ਨੇ ਨਗਾਰੇ ਉੱਪਰ ਦੋਹਰੀ ਚੋਟ ਲਗਾ ਦਿੱਤੀ ਹੈ, ਜਿਸ ਕਰਕੇ ਰਣਜੀਤ ਨਗਾਰੇ ਦੀ ਗਰਜ ਗੂੰਜ ਬਹੁਤ ਉੱਚੀ ਉੱਠੀ ਹੈ।
ਉੱਚੀ ਧੁਨ ਰਣਜੀਤ ਨਗਾਰਾ,
ਰਣਜੀਤ ਨਗਾਰਾ ਉੱਚੀ ਆਵਾਜ਼ ਵਿੱਚ ਗਰਜਿਆ ਹੈ।
ਗੁਰ ਸੁੱਤ ਸੰਗ ਖਾਲਸਾ ਚੜ੍ਹਿਓ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆਂ ਜਾਣ ਕੇ ਗੁਰੂ ਕਾ ਖਾਲਸਾ ਵੀ ਨਾਲ ਹੋ ਤੁਰਿਆ।
ਛਤਰ ਹਤਨ ਪਰ ਚਾਵ ਸੋ ਵੱਢਿਓ,
ਤੇ ਜਿਨ੍ਹਾਂ ਦੇ ਮਨਾਂ ਵਿੱਚ ਦੁਸ਼ਮਣਾਂ ਨੂੰ ਮਾਰਨ ਵਾਸਤੇ ਬੜਾ ਹੀ ਉਤਸ਼ਾਹ ਵਧਿਆ ਹੈ।
ਕਸ ਕਸ ਤੁਪਕਨ ਪਾਏ ਦੋਗੋਰੀ,
ਤੇ ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਕੱਸ ਲਈਆਂ।
ਨਿਕਸੇ ਭੀਮ ਚੰਦ ਜਿਸ ਓਰੀ,
ਤੇ ਜਿਸ ਪਾਸੇ ਵੱਲ ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਹੈ ਉਸ ਤਰਫ ਵੱਲ ਨੂੰ ਹੋ ਤੁਰੇ ਨੇ।
ਪਿੱਛੇ ਉਦੇ ਸਿੰਘ ਸੋ ਕਹਿਓ,
ਤੇ ਬਾਅਦ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਸੂਰਬੀਰ ਯੋਧੇ ਜਰਨੈਲ ਭਾਈ ਉਦੈ ਸਿੰਘ ਨੂੰ ਬਚਨ ਆਖਿਆ,
ਜਾਤ ਅਜੀਤ ਸਿੰਘ ਰਣ ਚਾਹਿਓ,
ਕਿ ਜਿਸ ਤਰਫ ਅਜੀਤ ਸਿੰਘ ਜੀ ਨੇ ਜਾਣਾ ਚਾਹਿਆ ਸਪੁੱਤਰ ਨੇ,
ਕਰੋ ਮੋਰਚਨ ਬਹੁਤ ਅਕਰਾਈ,
ਤੇ ਉਸ ਤਰਫ ਤੁਸੀਂ ਜੋ ਮੋਰਚਿਆਂ ਵਿੱਚ ਸਿੰਘਾਂ ਨੂੰ ਸਾਵਧਾਨ ਕਰੋ, ਪੂਰੀ ਤਕੜਾਈ ਰੱਖਣੀ।
ਅਸਵਾਰਨ ਦਲ ਹੋਇ ਸਮੁਹਾਈ,
ਤੇ ਘੋੜ ਸਵਾਰ ਸ਼ਸਤਰਧਾਰੀ ਸਿੰਘਾਂ ਸੂਰਮਿਆਂ ਦਾ ਜੋ ਦਲ ਹੈ ਸਾਹਮਣੇ ਵੱਲ ਨੂੰ ਚੜ੍ਹਨਾ ਕਰੇ।
ਏਕ ਤਮਾਂਚਾ ਰਣ ਕੋ ਮਾਰਹੋ,
ਤੇ ਯੁੱਧ ਦਾ ਐਸਾ ਇੱਕੋ ਵਾਰੀ ਹੀ ਹੱਲਾ ਤੁਸਾਂ ਕਰ ਦੇਣਾ,
ਛਤਰ ਸੈਂਕੜੇ ਹੱਥ ਕਰ ਡਰ।
ਸੈਂਕੜਿਆਂ ਦੀ ਗਿਣਤੀ ਵਿੱਚ ਸ਼ਤਰੂ ਜਿਸ ਕਰਕੇ ਅੰਤ ਕਰਾ ਸਕਣ ਆਪਣਾ।
ਪੁਨ ਹਟਿਆ ਵੋ ਲੈ ਕਰ ਫਤਿਹ।
ਤੇ ਫਿਰ ਜਦੋਂ ਜੰਗ ਦੇ ਮੈਦਾਨ ਵਿੱਚ ਫਤਿਹ ਕੀਤੀ ਜਾਵੇ ਤਾਂ ਫਿਰ ਯੁੱਧ ਦੀ ਫਤਿਹ ਲੈ ਕਰਕੇ ਮੁੜ ਕੇ ਆਉਣਾ।
ਹੇ ਰਹਿ ਗਿਰਪਤ ਨਿਜ ਭਟ ਹਤੇ।
ਤੇ ਆਪਣੇ ਜੋ ਜਿੰਨੇ ਵੀ ਸੂਰਮੇ ਸਿਪਾਹੀ ਆਦਿਕ ਹਨ ਉਹਨਾਂ ਨੂੰ ਜਦੋਂ ਮਰਿਆ ਹੋਇਆ ਵੇਖ ਲੈਣਗੇ ਪਹਾੜੀ ਰਾਜੇ।
ਸੁਨਤ ਉਦੈ ਸਿੰਘ ਬੰਧਨ ਕਰੀ।
ਤੇ ਤੁਸੀਂ ਮੁੜ ਆਉਣਾ ਆ। ਇਸ ਪ੍ਰਕਾਰ ਜਦੋਂ ਵਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸੁਣਿਆ ਹੈ, ਭਾਈ ਉਦੈ ਸਿੰਘ ਜੀ ਨੇ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਨਮਸਕਾਰ ਕੀਤੀ।
ਦਇਆ ਸਿੰਘ ਰਹਿ ਟਿਗ ਤਿਸ ਘਰੀ।
ਤੇ ਤਿਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੱਖ ਪਿਆਰੇ ਦਇਆ ਸਿੰਘ ਜੀ ਸਤਿਗੁਰਾਂ ਦੇ ਕੋਲ ਰਹੇ ਹਨ।
ਮੋਹਕਮ ਸਿੰਘ ਆਦਿ ਬੜ ਜੋਧਾ।
ਤੇ ਪਿਆਰੇ ਮੋਹਕਮ ਸਿੰਘ ਜੀ ਆਦਿਕ ਹੋਰ ਵੀ ਜੋ ਵੱਡੇ ਸੂਰਮੇ ਹਨ।
ਆਲਮ ਸਿੰਘ ਧਰੇ ਬਹੁ ਬੜ ਕ੍ਰੋਧਾ।
ਧਰੇ ਬੜ ਕ੍ਰੋਧਾ, ਜਿਨ੍ਹਾਂ ਨੇ ਬੜਾ ਵੀਰ ਰਸ ਧਾਰਨ ਕੀਤਾ ਉਹ ਹਨ ਨਾਲ ਭਾਈ ਆਲਮ ਸਿੰਘ ਸਾਹਿਬ ਜੀ।
ਵੀਰ ਬਚਿੱਤਰ ਸਿੰਘ ਬੜ ਬਾਹੂ।
ਤੇ ਵੱਡੇ ਬਾਹੂ ਬਲ ਵਾਲੇ ਭਾਈ ਬਚਿੱਤਰ ਸਿੰਘ ਜੀ ਵੀ ਨਾਲ ਹਨ।
ਮਾਨ ਸਿੰਘ ਗਮਨਿਓ ਰਣ ਮਾਹੂ।
ਤੇ ਭਾਈ ਮਾਨ ਸਿੰਘ ਜੰਗ ਦੇ ਮੈਦਾਨ ਵੱਲ ਨੂੰ ਹੋ ਤੁਰੇ ਹਨ।
ਮੱਟੂ ਸੇਵਾ ਸਿੰਘ ਮਜਹਿਲ।
ਤੇ ਮੱਟੂ ਗੋਤ ਵਾਲਾ ਜੋ ਭਾਈ ਸੇਵਾ ਸਿੰਘ ਹੈ ਮਾਝੇ ਦਾ ਸੂਰਮਾ ਹੈ।
ਦੁਨੀ ਚੰਦ ਕੇ ਆਏ ਵਗੈਲ।
ਤੇ ਜਿਹੜਾ ਜੋ ਭਾਈ ਸੇਵਾ ਸਿੰਘ ਭਾਈ ਜੋ ਦੁਨੀ ਚੰਦ ਹੈ ਨਾ, ਜਿਸ ਨੇ ਮਾਝੇ ਦੇ ਸਿੰਘਾਂ ਨੂੰ ਆਪਣੇ ਨਾਲ ਲਿਆਂਦਾ ਹੈ, ਸੋ ਉਹਨਾਂ ਦੇ ਨਾਲ ਆਇਆ ਭਾਈ ਸੇਵਾ ਸਿੰਘ।
ਸਭ ਅਸਵਾਰ ਹੋਏ ਤਬ ਗਏ।
ਤੇ ਸਭ ਇਹ ਸੂਰਮੇ ਜਿਨ੍ਹਾਂ ਦੇ ਨਾਮ ਦੱਸੇ ਹੈ ਆਪਣੇ ਘੋੜਿਆਂ ਤੇ ਸ਼ਸਤਰਧਾਰੀ ਹੋ ਕੇ ਸਵਾਰ ਹੋ ਕੇ ਗਏ ਹਨ ਜੰਗ ਦੇ ਮੈਦਾਨ ਵੱਲ।
ਗੁਰਨੰਦਨ ਸੰਗ ਮਿਲਤੇ ਭਏ।
ਤੇ ਗੁਰੂ ਕੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਸਾਥ ਜਾ ਮਿਲੇ ਨੇ।
ਕਿਸੂ ਕਮਾਨ ਬਾਨ ਧਰਲੀਨ।
ਤੇ ਕਿਸੇ ਨੇ ਆਪਣੇ ਕਮਾਨ ਦੇ ਵਿੱਚ ਚਿੱਲੇ ਵਿੱਚ ਜੋ ਬਾਣ ਜੜ ਲਿਆ।
ਤੋਮਰ ਬਰਛੀ ਸਾਂਗ ਨਵੀਨ।
ਨਵੀਆਂ ਤੋਮਰ ਜੋ ਬਰਛੀਆਂ ਔਰ ਬਰਛੇ ਔਰ ਪੂਰੀਆਂ ਲੋਹੇ ਦੀਆਂ ਬਣੀਆਂ ਹੋਈਆਂ ਸਾਂਗਾਂ ਆਪਣੇ ਹੱਥਾਂ ਵਿੱਚ ਪਕੜੀਆਂ।
ਨਿਕਸੇ ਆਨੰਦਪੁਰ ਕੋ ਛੋਰ।
ਸ੍ਰੀ ਅਨੰਦਪੁਰ ਸਾਹਿਬ ਨਗਰ ਨੂੰ ਛੱਡ ਕੇ ਇਹ ਜੋ ਸੂਰਮੇ ਸਿੰਘ ਬਾਹਰ ਨਿਕਲੇ।
ਗਮਨੇ ਸਿੰਘ ਪੰਜ ਸੈ ਘੋਰ।
ਤੇ 500 ਘੋੜ ਸਵਾਰ ਸ਼ਸਤਰਧਾਰੀ ਸਿੰਘ ਸੂਰਮੇ ਪਹਾੜੀ ਫੌਜਾਂ ਵੱਲ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਅਗਵਾਹੀ ਵਿੱਚ ਵਧੇ ਨੇ।
ਸੁਣਿਓ ਪਹਾੜੀ ਵੱਜਿਓ ਨਗਾਰਾ।
ਪਹਾੜੀਆਂ ਨੇ ਸੁਣਿਆ ਜਦੋਂ ਰਣਜੀਤ ਨਗਾਰੇ ਦੀ ਗੂੰਜ ਪਈ ਹੈ।
ਜ਼ੀਨ ਪਾਏ ਤਿਆਰੀ ਅਸਵਾਰਾ।
ਤਾਂ ਆਪਣਿਆਂ ਘੋੜਿਆਂ ਤੇ ਸਵਾਰ ਹੋ ਗਏ ਕਾਠੀਆਂ ਪਾ ਕੇ ਪਹਾੜੀਏ।
ਹੋਤ ਮੋਰਚਨ ਜੁਦੀ ਲੜਾਈ।
ਤੇ ਮੋਰਚਿਆਂ ਵਿੱਚ ਜੋ ਬੈਠੇ ਹੋਇਆ ਉਹਨਾਂ ਨਾਲ ਵੱਖ ਸਿੰਘਾਂ ਦੀ ਲੜਾਈ ਹੋ ਰਹੀ ਹੈ।
ਜਾਣਿਓ ਇਤ ਸੈਨਾ ਕੁਛ ਆਈ। ਜਾਣਿਓ ਇਤ ਸੈਨਾ ਕੁਛ ਆਈ।
ਇਤ ਸੈਨਾ ਕੁਛ ਆਈ, ਸੋ ਉਹਨਾਂ ਨੇ ਜਾਣਿਆ ਆ ਪਹਾੜੀਆਂ ਨੇ ਕਿ ਇੱਧਰ ਜਿਹੜੀਆਂ ਫੌਜਾਂ ਨੇ ਉਹ ਕੁਝ ਵੱਖਰੀਆਂ ਹੀ ਚੜ੍ਹ ਕੇ ਆ ਗਈਆਂ ਹਨ।
ਗਮਨੇ ਗਏ ਕਮਾਨ ਤੁਫੰਗ।
ਤੇ ਫਿਰ ਪਹਾੜੀਏ ਜਦੋਂ ਨਗਾਰਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ ਤਾਂ ਆਪਣਿਆਂ ਹੱਥਾਂ ਵਿੱਚ ਬੰਦੂਕਾਂ ਪਕੜ ਕੇ ਚੱਲ ਪਏ ਹਨ ਸਿੰਘਾਂ ਵੱਲ ਅੱਗੇ ਨੂੰ।
ਸਮੁਖ ਭਏ ਦੁਇ ਦਲ ਹਿਤ ਜੰਗ।
ਤੇ ਇਸ ਪ੍ਰਕਾਰ ਪਹਾੜੀ ਫੌਜਾਂ ਦਾ ਦਲ ਔਰ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਅਗਵਾਹੀ ਵਿੱਚ ਜੋ ਸਿੰਘਾਂ ਸੂਰਮਿਆਂ ਦਾ ਦਲ ਹੈ ਆਹਮੋ ਸਾਹਮਣੇ ਹੋਇਆ।
ਕਿਤੀ ਥਾਂ ਮਚ ਰਹੀ ਲੜਾਈ।
ਤੇ ਕਿੰਨੇ ਹੀ ਥਾਂ ਦੇ ਵਿੱਚ ਲੜਾਈ ਮਚਣ ਲੱਗ ਪਈ, ਯੁੱਧ ਹੋਣ ਲੱਗ ਪਿਆ।
ਜਵਾਲਾ ਬਮਨੀ ਛੁੱਟ ਸਮਦਾਈ।
ਤੇ ਬਹੁਤੀਆਂ ਬੰਦੂਕਾਂ ਤੋਂ ਗੋਲੀਆਂ ਛੁੱਟਣ ਲੱਗ ਪਈਆਂ ਆਹਮੋ ਸਾਹਮਣੇ ਦੋਹਾਂ ਪਾਸਿਆਂ ਤੋਂ।
ਇਤੈ ਸਿੰਘ ਕਰ ਹੇਲਾ ਪਰੇ।
ਤੇ ਇਧਰੋਂ ਗੁਰੂ ਕੇ ਸਿੰਘ ਜੋ ਹਨ ਹੱਲਾ ਕਰਕੇ ਪਹਾੜੀਆਂ ਦੀਆਂ ਫੌਜਾਂ ਵੱਲ ਨੂੰ ਵੱਧਦੇ ਨੇ।
ਧਾਏ ਅਚਾਨਕ ਤਿਸ ਦਿਸ਼ ਲਰੇ।
ਤੇ ਅਚਾਨਕ ਹੀ ਜਿਸ ਪਾਸੇ ਵੱਲ ਨੂੰ ਭੀਮ ਚੰਦ ਕਹਿਰੂਲੀਏ ਕਹਿਲੂਰੀਏ ਦੀ ਤਰਫ ਗਏ ਹੈ ਵੱਧ ਕੇ ਲੜਨ ਲੱਗ ਪਏ।
ਮਨੋ ਚੇਤ ਬਹਿ ਬਾਓ ਬਡੇਰਾ।
ਮਾਨੋ ਕਿ ਜਿਵੇਂ ਚੇਤ ਦੇ ਮਹੀਨੇ ਵਿੱਚ ਬਹੁਤ ਤੇਜ ਹਵਾ ਵਗਣ ਤੇ
ਸਿੰਘਨ ਕੋ ਦਲ ਜਲ ਧਰ ਪ੍ਰੇਰਾ,
ਤੇ ਜਿਵੇਂ ਬੱਦਲ ਚੜ੍ਹ ਕੇ ਆ ਗਏ ਹੋਣ। ਇਸ ਪ੍ਰਕਾਰ ਸਿੰਘਾਂ ਸੂਰਮਿਆਂ ਦਾ ਦਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਉਤਸ਼ਾਹ ਦੁਆਰਾ ਪ੍ਰੇਰਿਤ ਕੀਤਾ ਹੋਇਆ ਚੜ੍ਹ ਕੇ ਆਇਆ ਹੈ ਵੈਰੀਆਂ ਦੀਆਂ ਫੌਜਾਂ ਤੇ।
ਬਰਖਨ ਗੁਲਕਨ ਕਰਕਾ ਕੇਰੀ,
ਤੇ ਗੋਲੀਆਂ ਦੀ ਵਰਖਾ ਕਰਨ ਵਾਸਤੇ ਆਇਆ। ਜਿਵੇਂ ਚੇਤ ਦੇ ਮਹੀਨੇ ਵਿੱਚ ਤੇਜ਼ ਹਨੇਰੀ ਚੱਲਣ ਨਾਲ ਬੱਦਲ ਪ੍ਰੇਰੇ ਹੋਏ ਹਵਾ ਦੇ ਆਕਾਸ਼ ਵਿੱਚ ਆਣ ਕੇ ਮੰਡਰਾਉਣ ਲੱਗ ਪੈਣ, ਇਸ ਪ੍ਰਕਾਰ ਵੀਰ ਰਸ ਦੇ ਪ੍ਰੇਰੇ ਹੋਏ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਦਾ ਸਦਕਾ। ਸੋ ਪਹਾੜੀ ਫੌਜਾ ਰੂਪ ਜਿਵੇਂ ਕਿ ਜੋ ਪੱਕੀ ਖੇਤੀ ਉੱਪਰ ਬੱਦਲ ਆ ਕੇ ਵਰਨ ਲੱਗ ਪੈਣ, ਇਸ ਪ੍ਰਕਾਰ ਪਹਾੜੀ ਫੌਜਾਂ ਦੇ ਉੱਪਰ ਗੋਲੀਆਂ ਅਤੇ ਤੀਰਾਂ ਦੀ ਆ ਕੇ ਵਰਖਾ ਕਰਨ ਲੱਗ ਪਏ ਹਨ ਸਿੰਘ।
ਪਰਬਤ ਲਰ ਕ੍ਰਿਖ ਪਾਕ ਕਨੇਹਰੀ,
ਅਤੇ ਪਰਬਤੀ ਫੌਜਾਂ ਪਹਾੜੀ ਫੌਜਾਂ ਜੋ ਅੱਗੋਂ ਲੜਦੀਆਂ ਨੇ ਲੜਨ ਵਾਸਤੇ ਤਿਆਰ ਹਨ, ਇਹ ਜਾਣੋ ਕਿ ਪੱਕੀ ਖੇਤੀ ਵਾਂਗ ਹਨ। ਜਿਵੇਂ ਕਿ ਬੱਦਲ ਪੱਕੀ ਖੇਤੀ 'ਤੇ ਵਰਸਣ ਤਾਂ ਉਸ ਵੇਲੇ ਉਹ ਖੇਤੀ ਜੋ ਹੈ ਡਿੱਗ ਪੈਂਦੀ ਹੈ, ਇਸੇ ਪ੍ਰਕਾਰ ਸੋ ਸਿੰਘ ਸੂਰਮੇ ਤੀਰਾਂ ਅਤੇ ਗੋਲੀਆਂ ਦੀ ਵਰਖਾ ਪੱਕੀ ਖੇਤੀ ਨਿਆਈ ਪਹਾੜੀ ਫੌਜਾਂ ਦੇ ਉੱਪਰ ਕਰਨ ਲੱਗ ਪਏ ਹੈ। ਬਹੁਤ ਸਾਰੀ ਪਹਾੜੀਆਂ ਦੀ ਫੌਜ ਲਤਾੜ ਸੁੱਟੀ ਹੈ।
ਇੱਕ ਵਾਰ ਪਰ ਕਰੀ ਬਿਨਾਸਨ,
ਇੱਕੋ ਵਾਰ ਹੀ ਪੈ ਕੇ ਤੀਰਾਂ ਗੋਲੀਆਂ ਦਾ ਮੀਂਹ ਵਰਾ ਕੇ ਪਹਾੜੀ ਫੌਜਾਂ ਦਾ ਨਾਸ ਕੀਤਾ।
ਕਰਕੀ ਤੁਪਕਨ ਬਾਨ ਸਰਾਸਨ,
ਤੇ ਜੋ ਤੀਰ ਹਨ ਉਹ ਤਨਖਾਂ ਦੇ ਵਿੱਚੋਂ ਸਿੰਘਾਂ ਸੂਰਮਿਆਂ ਨੇ ਛੱਡੇ ਨੇ, ਔਰ ਬੰਦੂਕਾਂ ਤੋਂ ਗੋਲੀਆਂ ਦਾ ਮੀਂਹ ਵਰਾਇਆ ਵੈਰੀਆਂ 'ਤੇ।
ਫੂਟੇ ਮੁੰਡ ਤੁੰਡ ਬਿਕਰਾਰੇ,
ਅਤੇ ਬੜੇ ਹੀ ਜੋ ਪਹਾੜੀਆਂ ਦੇ ਸਿਪਾਹੀਆਂ ਦੇ ਜੋ ਸਿਰ ਔਰ ਮੂੰਹ ਅਤੇ ਧੜ ਭਿਆਨਕ ਦਿਸਣ ਲੱਗ ਪਏ ਹਨ ਟੁੱਟ ਫੁੱਟ ਕੇ।
ਸ਼੍ਰੋਣਤ ਛੁੱਟੇ ਮਨਹੋਂ ਪਨਾਰੇ,
ਅਤੇ ਇਸ ਤਰ੍ਹਾਂ ਲਹੂ ਛੁੱਟਿਆ ਹੈ ਪਹਾੜੀਆਂ ਦੇ ਸਿਪਾਹੀਆਂ ਦੇ ਸਰੀਰਾਂ ਦੇ ਵਿੱਚੋਂ, ਜਾਣੋ ਕਿ ਜਿਵੇਂ ਬੱਦਲਾਂ ਦੇ ਵਰਸਣ 'ਤੇ ਬਹੁਤ ਪਾਣੀ ਦੇ ਪ੍ਰਣਾਲੇ ਚੱਲ ਪੈਂਦੇ ਹਨ, ਇਸ ਪ੍ਰਕਾਰ ਇਹਨਾਂ ਦੇ ਸਰੀਰਾਂ ਵਿੱਚੋਂ ਲਹੂ ਦੇ ਪ੍ਰਣਾਲੇ ਵਹਾ ਦਿੱਤੇ ਹਨ ਗੋਲੀਆਂ ਤੀਰ ਮਾਰ ਕੇ ਇਹਨਾਂ ਨੂੰ ਸਿੰਘਾਂ ਨੇ।
ਭੀਮ ਚੰਦ ਕੋ ਦਲ ਸਮੁਹਾਇਓ,
ਭੀਮ ਚੰਦ ਕਹਿਲੂਰੀਏ ਦੀ ਫੌਜ ਦਾ ਜੋ ਵੱਡਾ ਦਲ ਹੈ।
ਦੁੰਦਬ ਢੋਲਨ ਬ੍ਰਿੰਦ ਬਜਾਇਓ,
ਤੇ ਉਹਨਾਂ ਨੇ ਕੀਤਾ ਹੈ ਆਪਣੀ ਵੱਲੋਂ ਅੱਗੋਂ ਯਤਨ ਕਿ ਹੁਣ ਕੋਸ਼ਿਸ਼ ਕਰੀਏ ਕਿ ਆਪਣਿਆਂ ਸਿਪਾਹੀਆਂ ਦਾ ਉਤਸ਼ਾਹ ਵਧਾਈਏ। ਇਸ ਤਰ੍ਹਾਂ ਸੋਚਦਿਆਂ ਹੋਇਆਂ ਉਹ ਆਪਣਿਆਂ ਨਗਾਰਿਆਂ ਔਰ ਢੋਲਾਂ ਦੇ ਉੱਪਰ ਚੋਟਾਂ ਲਗਾਉਣ ਲੱਗੇ।
ਤਜੇ ਅਜੀਤ ਸਿੰਘ ਤਬ ਤੀਰ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਜੋ ਤੀਰ ਛੱਡੇ ਹਨ ਪਹਾੜੀ ਫੌਜਾਂ ਵੱਲ।
ਬੀਦੇ ਬੀਰਨ ਘਨੇ ਸਰੀਰ,
ਤੇ ਬਹੁਤੇ ਪਹਾੜੀ ਸਿਪਾਹੀਆਂ ਦੇ ਸਰੀਰ ਸਾਹਿਬਜ਼ਾਦਾ ਜੀ ਨੇ ਤੀਰਾਂ ਨਾਲ ਬਿੰਨ ਦਿੱਤੇ।
ਸੁਬਟ ਕੇ ਘੋਰਾ ਘੋਰ ਲੱਗੇ ਸਰ,
ਭਾਵੇਂ ਕੋਈ ਸੂਰਮਾ ਹੋਵੇ ਜਾਂ ਉਸਦਾ ਘੋੜਾ ਹੋਵੇ, ਜੇਕਰ ਸਾਹਿਬਜ਼ਾਦਾ ਜੀ ਵੱਲੋਂ ਛੱਡਿਆ ਹੋਇਆ ਤੀਰ ਜਾ ਕੇ ਵੱਜਦਾ ਹੈ।
ਗਿਰਤ ਪ੍ਰਥੀ ਪਰ ਪ੍ਰਾਨਨ ਪਰ ਹਰ,
ਉਸੇ ਵੇਲੇ ਆਪਣੇ ਪ੍ਰਾਣ ਗਵਾ ਕੇ ਉਹ ਸੂਰਮਾ ਜੋ ਘੋੜਾ ਧਰਤੀ ਉੱਪਰ ਡਿੱਗ ਪੈਂਦਾ ਹੈ।
ਬਹੁ ਚੰਚਲਤਾ ਕਰਹਿ ਚਲਾਵਨ,
ਜਦੋਂ ਤੀਰ ਚਲਾਉਂਦੇ ਹਨ ਸਾਹਿਬਜ਼ਾਦਾ ਜੀ ਤਾਂ ਬਹੁਤ ਚੰਚਲਤਾ ਫੁਰਤੀ ਕਰਦੇ ਹਨ।
ਭਾਥਾ ਮਹਿ ਹੱਥ ਹੈ ਕਰ ਪਾਵਨ,
ਤੇ ਜਦੋਂ ਤੀਰ ਕੱਢਣ ਵਾਸਤੇ ਭੱਥੇ ਵਿੱਚ ਆਪਣਾ ਹੱਥ ਪਾਉਂਦੇ ਨੇ।
ਸਰਨ ਕਾਸ ਗੁਣ ਮਹਿ ਬਗਰਾਵਨ,
ਤੇ ਜਦੋਂ ਤੀਰ ਕੱਢਦੇ ਆ ਭੱਥੇ ਵਿੱਚੋਂ ਤੇ ਫਿਰ ਧਨੁਖ ਦੇ ਚਿੱਲੇ ਵਿੱਚ ਜਿਸ ਤਰ੍ਹਾਂ ਜੜਦੇ ਹਨ।
ਐਂ ਚਕਾਨ ਸਨ ਪਾਨ ਲਗਾਵਨ,
ਤੇ ਖਿੱਚ ਕੇ ਫਿਰ ਤੰਦੀ ਨੂੰ ਜਦੋਂ ਹੱਥ ਕੰਨ ਤੱਕ ਲੱਗ ਜਾਂਦਾ ਫਿਰ ਤੀਰ ਛੱਡਦੇ ਹਨ ਵੈਰੀ ਵੱਲ।
ਤੱਕ ਸ਼ਤਰਨ ਕੇ ਅੰਗ ਲਗਾਵਨ,
ਦੁਸ਼ਮਣ ਦੇ ਸਰੀਰ ਦਾ ਨਿਸ਼ਾਨਾ ਤੱਕ ਕੇ ਉਸ ਦੇ ਅੰਗ ਬਿੰਨਦੇ ਹਨ ਤੀਰ ਛੱਡ ਕੇ।
ਜਾਣਿਓ ਪਰ ਹੈ ਨਾ ਗਨ ਕੀ ਕਹਵਨ,
ਤੇ ਇਸ ਤਰ੍ਹਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਦੋਂ ਤੀਰ ਭੱਥੇ ਵਿੱਚੋਂ ਕੱਢਦੇ ਆ ਤੇ ਕਦੋਂ ਤੀਰ ਜੋ ਚਿੱਲੇ ਵਿੱਚ ਜੜ ਕੇ ਫਿਰ ਵੈਰੀ ਵੱਲ ਛੱਡ ਕੇ ਉਸ ਨੂੰ ਬਿੰਨ ਦਿੰਦੇ ਆ। ਦਿਸਦਾ ਨਹੀਂ ਹੈ, ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਭੱਥੇ ਵਿੱਚੋਂ ਤੀਰ ਕੱਢਦੇ ਆ ਔਰ ਚਿੱਲੇ ਵਿੱਚ ਜੜ ਕੇ ਵੈਰੀ ਵੱਲ ਨੂੰ ਜੋ ਕੰਨ ਤੱਕ ਤੰਦੀ ਨੂੰ ਤਾਣ ਕੇ ਛੱਡ ਦਿੰਦੇ ਹਨ ਤੀਰ 'ਤੇ ਦੁਸ਼ਮਣ ਨੂੰ ਬਿੰਨ ਦਿੰਦੇ ਹਨ। ਇਸ ਪ੍ਰਕਾਰ ਦੀ ਫੁਰਤੀ ਦਾ ਜੋ ਹੱਥ ਨਾਲ ਕਿਸ ਤਰ੍ਹਾਂ ਤੀਰ ਕੱਢਦੇ ਹਨ, ਇਸ ਪ੍ਰਕਾਰ ਵੀ ਪਤਾ ਨਹੀਂ ਲੱਗਦਾ, ਦਿਸਦਾ ਨਹੀਂ ਕਿਸੇ ਨੂੰ।
ਚੰਚਲ ਬਾਜੀ ਕਰਨ ਕੁਦਾਵਨ,
ਤੇ ਆਪਣਾ ਚੰਚਲ ਫੁਰਤੀਲਾ ਬਲਵਾਨ ਘੋੜਾ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਸ ਉੱਪਰ ਸਵਾਰ ਹੋਏ, ਉਸ ਨੂੰ ਇੱਧਰ ਉੱਧਰ ਕੁਦਾਉਂਦੇ ਹਨ ਆਪਣੇ ਆਪ ਨੂੰ ਬਚਾਉਣ ਵਾਸਤੇ।
ਵਿਚਰਤ ਰਿਪ ਕੋ ਵਾਰ ਬਚਾਵਨ,
ਤੇ ਦੁਸ਼ਮਣ ਦਾ ਵਾਰ ਆਪਣੇ ਸਰੀਰ ਤੇ ਹੋਣ ਤੋਂ ਖੁਦ ਨੂੰ ਬਚਾਉਣ ਲਈ ਜੰਗ ਦੇ ਮੈਦਾਨ ਵਿੱਚ ਘੋੜੇ ਨੂੰ ਇੱਧਰ ਉੱਧਰ ਫੇਰ ਕੇ ਬਚਦੇ ਹਨ।
ਨਰਾਜ ਛੰਦ ਅਜੀਤ ਸਿੰਘ ਜੀਤ ਚਾਹੇ ਤੀਰ ਕੋ ਪ੍ਰਹਾਰ ਤੇ,
ਤੇ ਇਸ ਪ੍ਰਕਾਰ ਫਤਿਹ ਦੀ ਪ੍ਰਾਪਤੀ ਚਾਹੁੰਦੇ ਹੋਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਤੀਰ ਮਾਰਦੇ ਹਨ ਦੁਸ਼ਮਣ ਦੀ ਫੌਜ ਵੱਲ ਨੂੰ।
ਤੁਰੰਗ ਏਕ ਸੰਗ ਸਿੰਘ ਸੂਰਮੇ ਸੰਘਰ ਤੇ,
ਤੇ ਆਪਣੇ ਇੱਕ ਘੋੜੇ ਉੱਪਰ ਬਾਬਾ ਅਜੀਤ ਸਿੰਘ ਜੀ ਸਵਾਰ ਹੋਏ, ਹੋਰ ਵੀ ਸਿੰਘ ਆਪੋ ਆਪਣਿਆਂ ਘੋੜਿਆਂ 'ਤੇ ਸਵਾਰ ਹਨ, ਅਤੇ ਆਪਣੇ ਘੋੜੇ 'ਤੇ ਸਵਾਰ ਹੋ ਕੇ ਇੱਧਰ ਉੱਧਰ ਹੁੰਦਿਆਂ ਹੋਇਆਂ ਦੁਸ਼ਮਣ ਦੇ ਆਹੂ ਲਾਉਂਦੇ ਹਨ, ਦੁਸ਼ਮਣ ਦੀਆਂ ਫੌਜਾਂ ਨੂੰ ਮਾਰਦੇ ਹਨ।
ਮਰੀ ਪਹਾੜ ਬਾਹਿਨੀ ਵਿਸਾਲ ਸਾਮੁਹਾਏ ਕੈ,
ਅਤੇ ਜਿਹੜੇ ਬਹੁਤ ਸਾਰੇ ਪਹਾੜੀਏ ਅੱਗੇ ਆਏ ਸੀ ਲੜਨ ਵਾਸਤੇ, ਉਹਨਾਂ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮਾਰਿਆ, ਇਵੇਂ ਬਹੁਤ ਫੌਜ ਨਾਸ ਕੀਤੀ ਹੈ।
ਸੋ ਇੱਕ ਵਾਰ ਗੋਰੀਆਂ ਅਨੇਕ ਹੀ ਚਲਾਏ ਕੈ,
ਤਾਂ ਅੱਗੋਂ ਫਿਰ ਇੱਕੋ ਵਾਰੀ ਪਹਾੜੀਆਂ ਨੇ ਇਕੱਠੀਆਂ ਹੀ ਗੋਲੀਆਂ ਚਲਾਈਆਂ ਹਨ।
ਚਲੀ ਸੋ ਬੇਗ ਸ਼ੂਕਤੀ ਲੱਗੀ ਤੁਰੰਗ ਆਏ ਕੈ,
ਉਹਨਾਂ ਵੱਲੋਂ ਛੱਡੀਆਂ ਹੋਈਆਂ ਗੋਲੀਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਵਾਰੀ ਵਾਲੇ ਘੋੜੇ ਨੂੰ ਆਣ ਕੇ ਲੱਗੀਆਂ ਹਨ।
ਗਿਰਿਓ ਸੋ ਜੰਗ ਖੇਤ ਮੈਂ ਸੋ ਦੋਏ ਘਾਵ ਖਾਏ ਕੈ,
ਤੇ ਇਸ ਪ੍ਰਕਾਰ ਦੋ ਕੁ ਘਾਵ ਜਦੋਂ ਲੱਗੇ ਹਨ, ਬਹੁਤੇ ਜ਼ਿਆਦਾ ਤੇਜ਼ ਜ਼ਖਮ ਭਿਆਨਕ ਲੱਗ ਗਏ ਹੈ ਸਰੀਰ ਉੱਪਰ, ਤਾਂ ਛੇਤੀ ਨਾਲ ਘੋੜਾ ਜੋ ਹੈ ਜ਼ਖਮੀ ਹੋ ਕੇ ਧਰਤੀ ਉੱਪਰ ਡਿੱਗ ਪਿਆ ਹੈ।
ਅਜੀਤ ਸਿੰਘ ਛੋਰ ਅੰਗ ਆਪਣੇ ਬਚਾਏ ਕੈ,
ਤੇ ਸਾਹਿਬਜ਼ਾਦਾ ਜੀ ਨੇ ਆਪਣੇ ਇਸ ਡਿੱਗੇ ਹੋਏ ਘੋੜੇ ਨੂੰ ਛੱਡਿਆ, ਛੱਡ ਦਿੱਤਾ ਏ, ਤੇ ਨਾਲ ਆਪਣੇ ਸਰੀਰ ਦਾ ਬਚਾਅ ਕੀਤਾ ਹੈ ਦੁਸ਼ਮਣ ਤੋਂ।
ਖਰੋ ਚਰਨ ਭਾਰ ਫੇਰ ਬਾਨ ਕੋ ਚਲਾਏ ਕੈ,
ਤੇ ਆਪਣੇ ਚਰਨਾਂ ਭਾਰ ਖਲੋ ਕੇ ਫੇਰ ਦੁਸ਼ਮਣ ਵੱਲ ਨੂੰ ਤੀਰ ਛੱਡਣ ਲੱਗ ਪਏ ਹਨ ਸਾਹਿਬਜ਼ਾਦਾ ਜੀ।
ਪਹੁੰਚ ਕੇ ਸੋ ਦਾਸ ਆਏ ਬਾਜ ਔਰ ਦੀਨਿਓ,
ਤੇ ਜਿਹੜੇ ਸਿੰਘ ਸੇਵਾਦਾਰ ਤਿਆਰ ਬਰ ਤਿਆਰ ਹਨ, ਇਹ ਨਹੀਂ ਕਿ ਆਪਣੀ ਲੜਾਈ ਵਿੱਚ ਹੀ ਰੁੱਝੇ ਆ, ਜੋ ਆਪਣਿਆਂ ਜਰਨੈਲਾਂ ਦਾ ਵੀ ਖਿਆਲ ਰੱਖਦੇ ਆ, ਜਿਨ੍ਹਾਂ ਦਾ ਧਿਆਨ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਵੱਲ, ਕਿ ਕਦੋਂ ਇਹਨਾਂ ਨੂੰ ਕਿਸੇ ਸ਼ਸਤਰ ਦੀ ਲੋੜ ਪੈਂਦੀ ਹੈ ਜਾਂ ਘੋੜੇ ਦੀ ਜ਼ਰੂਰਤ ਪੈਂਦੀ ਹੈ, ਤਾਂ ਅਸੀਂ ਸੇਵਾ ਵਿੱਚ ਉਸੇ ਵੇਲੇ ਇਹਨਾਂ ਦੇ ਪਾਸ ਹਾਜ਼ਰ ਕਰ ਦੇਈਏ। ਜਦੋਂ ਸਿੰਘਾਂ ਨੇ ਜਾਣਿਆ ਕਿ ਸਾਹਿਬਜ਼ਾਦਾ ਜੀ ਦਾ ਸਵਾਰੀ ਵਾਲਾ ਘੋੜਾ ਜੋ ਹੈ ਜ਼ਖਮ ਲੱਗਣ 'ਤੇ ਹੇਠਾਂ ਡਿੱਗ ਪਿਆ ਹੈ, ਆਪ ਧਰਤੀ ਉੱਪਰ ਪੈਰਾਂ ਭਾਰ ਸਾਹਿਬਜ਼ਾਦਾ ਜੀ ਖੜ੍ਹੇ ਹੋ ਗਏ ਨੇ, ਤਾਂ ਸੇਵਕ ਨੇ ਛੇਤੀ ਨਾਲ ਘੋੜਾ ਲਿਆ ਕੇ ਪਾਸ ਹਾਜ਼ਰ ਕਰ ਦਿੱਤਾ ਹੈ।
ਕਰੀ ਸ਼ਤਾਬ ਦੌਰ ਕੈ ਰਕਾਬ ਪਾਏ ਲੀਨਿਓ,
ਤੇ ਇਸ ਪ੍ਰਕਾਰ ਫਿਰ ਬਹੁਤ ਛੇਤੀ ਕਰਕੇ ਸਾਹਿਬਜ਼ਾਦਾ ਜੀ ਨੇ ਘੋੜੇ ਦੇ ਉੱਪਰ ਪਈ ਹੋਈ ਕਾਠੀ ਅਤੇ ਰਕਾਬਾਂ ਵਿੱਚ ਆਪਣਾ ਕਦਮ ਰੱਖਿਆ ਹੈ ਸਵਾਰੀ ਵਾਸਤੇ।
ਅਰੋਹਿ ਤਾਤ ਕਾਲ ਹੀ ਚਲਾਕ ਕੋ ਚਲਾਏ ਕੈ,
ਤੇ ਛੇਤੀ ਨਾਲ ਪਲਾਕੀ ਮਾਰ ਕੇ ਘੋੜੇ ਦੀ ਕਾਠੀ ਉੱਪਰ ਜਾ ਬੈਠੇ ਹੈ, ਤਾਂ ਉਸੇ ਵੇਲੇ ਆਪਣੇ ਵਸ ਵਿੱਚ ਘੋੜੇ ਨੂੰ ਕੀਤਾ ਹੈ।
ਪ੍ਰਹਾਰ ਬਾਨ ਫੇਰ ਤਾਕ ਤਾਕ ਸ਼ਤਰ ਕਹੇ ਕੈ,
ਤੇ ਫਿਰ ਨਿਸ਼ਾਨਾ ਤੱਕ ਤੱਕ ਕੇ ਦੁਸ਼ਮਣਾਂ ਵੱਲ ਨੂੰ ਆਪਣੇ ਧਨਖ ਦੇ ਵਿੱਚੋਂ ਤੀਰ ਛੱਡੇ ਹੈ, ਤਾਂ ਬਹੁਤੇ ਵੈਰੀ ਮਾਰ ਦਿੱਤੇ ਬਿੰਨ ਕੇ ਤੀਰਾਂ ਨਾਲ।
ਸਮੂਹ ਸਿੰਘ ਅਗਰ ਹੋਵੇ ਤੁਫੰਗ ਸੰਘ ਭੰਗ ਕੈ,
ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੰਘ ਪਹਾੜੀ ਫੌਜਾਂ ਦੇ ਨੇੜੇ ਵੱਲ ਨੂੰ ਵੱਧ ਵੱਧ ਕੇ ਦੁਸ਼ਮਣ ਦੀਆਂ ਫੌਜਾਂ ਦੇ ਆਹੂ ਲਾ ਰਹੇ, ਉਹਨਾਂ ਨੂੰ ਮਾਰਦੇ ਹਨ।
ਰੱਖੇ ਟਿਕਾਏ ਥਾਏ ਹੀ ਵਧੇ ਸੋ ਸਤਰੋ ਜੰਗ ਕੈ,
ਬੰਦੂਕਾਂ ਨਾਲ ਗੋਲੀਆਂ ਮਾਰ ਕੇ ਪਹਾੜੀਆਂ ਨੂੰ ਮਾਰਿਆ ਹੈ। ਜਿਹੜੇ ਜੰਗ ਕਰਨ ਵਾਸਤੇ ਪਹਾੜੀ ਅੱਗੇ ਵਧੇ ਹੈ, ਉਹਨਾਂ ਨੂੰ ਥਾਂ 'ਤੇ ਹੀ ਉੱਥੇ ਹੀ ਰੋਕ ਦਿੱਤਾ, ਟਿਕਾ ਕੇ ਪਿੱਛੇ ਹੀ ਰੱਖਿਆ ਹੈ।
ਨਿਸ਼ਾਨ ਮਾਨ ਸਿੰਘ ਲੈ ਦਇਓ ਸੋ ਚੀਰ ਛੋਰ ਕੈ,
ਤੇ ਇਸ ਪ੍ਰਕਾਰ ਆਪਣੀਆਂ ਸਿੰਘਾਂ ਦੀਆਂ ਖਾਲਸਾਈ ਫੌਜਾਂ ਨੂੰ ਜਦੋਂ ਦੁਸ਼ਮਣ 'ਤੇ ਹੱਲਾ ਕਰਦਿਆਂ ਵੇਖਿਆ ਹੈ ਕਿ ਆਪਣੀਆਂ ਫੌਜਾਂ ਹੁਣ ਦੁਸ਼ਮਣ 'ਤੇ ਭਾਰੂ ਹੋ ਗਈਆਂ, ਇਹ ਵੇਖ ਕੇ ਭਾਈ ਮਾਨ ਸਿੰਘ ਜੀ ਨੇ ਆਪਣੇ ਹੱਥ ਵਿੱਚ ਪਕੜਿਆ ਹੋਇਆ ਨਿਸ਼ਾਨ ਸਾਹਿਬ ਦਾ ਫਰਲਾ ਖੋਲ੍ਹ ਦਿੱਤਾ ਹੈ।
ਤਰਪਾਏ ਕੈ ਤੁਰੰਗ ਕੋ ਚਹੰਤ ਹੇਲ ਦੌਰ ਕੈ।
ਤੇ ਇਸ ਪ੍ਰਕਾਰ ਨਿਸ਼ਾਨ ਸਾਹਿਬ ਦਾ ਫਰਲਾ ਚੁਲਾ ਦਿੱਤਾ ਹੈ ਔਰ ਆਪਣੇ ਘੋੜੇ ਨੂੰ ਤਰਪਾ ਕੇ ਤੜਫਾ ਕੇ ਕੁਦਾ ਕਰਕੇ ਫਿਰ ਦੌੜ ਕੇ ਅੱਗੇ ਵੱਲ ਨੂੰ ਹੱਲਾ ਕੀਤਾ।
ਪੁਕਾਰ ਮਾਰ ਮਾਰ ਕੋ ਪਰੇ ਸੋ ਇੱਕ ਬਾਰ ਹੀ।
ਐਵੇਂ ਸਿੰਘ ਮਾਰ ਲਓ ਕਹਿੰਦਿਆਂ ਦੇ ਲਲਕਾਰੇ ਮਾਰਦਿਆਂ ਹੋਇਆ ਇੱਕੋ ਵਾਰ ਹੀ ਪਹਾੜੀਆਂ ਉੱਪਰ ਜਾ ਪਏ ਨੇ।
ਬਜਾਏ ਜੰਗ ਜੀਤ ਕੋ ਨਿਨਾਦ ਕਹਿ ਉਚਾਰ ਹੀ।
ਤੇ ਜੰਗ ਦੀ ਜਿੱਤ ਦਾ ਨਾਲ ਹੀ ਰਣਜੀਤ ਨਗਾਰਾ ਵਜਾ ਦਿੱਤਾ ਹੈ ਔਰ ਉੱਚੀ ਆਵਾਜ਼ ਵਿੱਚ ਜਕਾਰੇ ਛੱਡ ਦਿੱਤੇ ਸਿੰਘਾਂ ਨੇ।
ਕਰੰਤ ਰੇਲ ਪੇਲ ਕੋ ਪ੍ਰਵੇਸ਼ ਹੋਏ ਸੂਰਮੇ।
ਇਸ ਤਰ੍ਹਾਂ ਦੁਸ਼ਮਣ ਦੀ ਫੌਜ ਵਿੱਚ ਪ੍ਰਵੇਸ਼ ਹੋ ਕੇ ਸੂਰਮਿਆਂ ਨੇ ਉਹਨਾਂ ਨੂੰ ਉਲਟਾ ਪਲਟਾ ਸੁੱਟਿਆ ਹੈ ਮਾਰ ਮਾਰ ਕੇ ਔਰ ਆਪਣੇ ਮਨਾਂ ਵਿੱਚ ਜਿੱਤ ਦੀ ਖੁਸ਼ੀ ਦਾ ਉਤਸ਼ਾਹ ਵਧਾਇਆ ਹੈ ਕਿ ਹੁਣ ਦੁਸ਼ਮਣ 'ਤੇ ਅਸੀਂ ਫਤਿਹ ਪਾ ਲੈਣ ਲੱਗੇ ਹਾਂ।
ਤੁਫੰਗ ਤੀਰ ਮਾਰ ਕੇ ਮਿਲਾਏ ਵੀਰ ਧੂਰ ਮੇ।
ਬੰਦੂਕਾਂ ਨਾਲ ਗੋਲੀਆਂ ਮਾਰ ਕੇ ਔਰ ਧਨਖਾਂ ਵਿੱਚੋਂ ਤੀਰ ਵੈਰੀਆਂ ਨੂੰ ਮਾਰ ਕੇ ਉਹਨਾਂ ਨੂੰ ਧਰਤੀ ਦੇ ਧੂੜ ਮਿੱਟੀ ਵਿੱਚ ਮਿਲਾ ਦਿੱਤਾ ਹੈ ਉਹਨਾਂ ਦੀਆਂ ਦੇਹੀਆਂ ਨੂੰ।
ਕਿਰਪਾਨ ਖੈਂਚ ਮਿਆਨ ਤੇ ਕੜਾ ਕੜੀ ਮਚਾਏ ਕੈ।
ਫਿਰ ਮਿਆਨਾਂ ਵਿੱਚੋਂ ਤੇਗਾਂ ਧੂਲੀਆਂ ਨੇ ਸਿੰਘਾਂ ਨੇ ਔਰ ਜੋ ਤੇਗਾਂ ਦੇ ਵਾਰ ਕਰਦੇ ਹਨ ਜਿਹੜਾ ਕੋਈ ਢਾਲ ਅੱਗੇ ਕਰਦਾ ਹੈ ਤਾਂ ਉਸ ਉੱਪਰ ਤੇਗ ਵੱਜਣ ਦੇ ਨਾਲ ਕੜਾ ਕੜੀ ਦੀ ਆਵਾਜ਼ ਹੁੰਦੀ ਹੈ।
ਬਿਹੰਡ ਰੁੰਡ ਮੁੰਡ ਤੁੰਡ ਪੰਡ ਤੇ ਪਲਾਏ ਕੈ।
ਤੇ ਇਸ ਪ੍ਰਕਾਰ ਜਦੋਂ ਵਾਰ ਕੀਤੇ ਹਨ ਸਿੰਘਾਂ ਨੇ ਤਾਂ ਕਈਆਂ ਦੇ ਧੜ ਵੱਖਰੇ ਸਿਰਾਂ ਨਾਲੋਂ ਕਰ ਦਿੱਤੇ ਆ, ਮੂੰਹ ਭੰਨ ਦਿੱਤੇ ਨੇ, ਵੱਢ ਦਿੱਤੇ ਹਨ ਉਹਨਾਂ ਦੇ। ਕਈਆਂ ਪਹਾੜੀਆਂ ਸਿਪਾਹੀਆਂ ਦੇ ਸਿਰ ਧੜ ਵੱਖਰੇ ਵੱਖਰੇ ਹੋਏ ਔਰ ਮੂੰਹ ਭੱਜੇ ਟੁੱਟੇ ਵੇਖ ਕੇ ਜਿਹੜੇ ਕਾਇਰ ਹੈ ਉਹ ਬਹੁਤਾ ਆਪਣਾ ਮੂੰਹ ਪੀਲਾ ਕਰਕੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗੇ।
ਪ੍ਰਚੰਡ ਹੀ ਘਮੰਡ ਪਾਏ ਦੰਡ ਦੂਤ ਧਾਹੇ ਕੈ।
ਤੇ ਇਸ ਪ੍ਰਕਾਰ ਧਾ ਕੇ ਅੱਗੇ ਵੱਧ ਕੇ ਸਿੰਘਾਂ ਸੂਰਮਿਆਂ ਨੇ ਬੜਾ ਹੀ ਘਮਸਾਨ ਦਾ ਯੁੱਧ ਮਚਾ ਕੇ ਦੂਤਾਂ ਦੁਸ਼ਮਣਾਂ ਨੂੰ ਬੜਾ ਭਿਆਨਕ ਡੰਡ ਦਿੱਤਾ ਹੈ।
ਕਟੰਤ ਕੰਠ ਕੰਧ ਬਾਹੁ ਦੰਡ ਕੋ ਰਸਾਏ ਕੈ।
ਵੀਰ ਰਸ ਦੇ ਸਹਿਤ ਹੋ ਕੇ ਕਿਸੇ ਦਾ ਗਲ ਵੱਢਿਆ ਹੈ ਔਰ ਕਿਸੇ ਦਾ ਇਸੇ ਪ੍ਰਕਾਰ ਮੋਢਾ ਵੱਢ ਦਿੱਤਾ, ਕਿਸੇ ਦੀਆਂ ਬਾਹਾਂ ਡੌਲਿਆਂ ਤੋਂ ਉਸ ਦੀਆਂ ਬਾਹਾਂ ਲਾਹ ਦਿੱਤੀਆਂ ਹਨ।
ਬਿਲੋਕ ਵੀਰ ਖਾਲਸਾ ਕਿਰਪਾਨ ਕੋ ਘਮੰਡ ਕੈ।
ਤੇ ਵੀਰ ਰਸ ਦੇ ਸਹਿਤ ਹੋ ਕੇ ਬਹੁਤਾ ਹੀ ਜੰਗ ਕਰਨ ਦਾ ਬਲ ਉਤਸ਼ਾਹ ਵਧਾ ਕੇ ਵੈਰੀਆਂ ਵੱਲ ਵੇਖ ਕੇ ਗੁਰੂ ਕਾ ਖਾਲਸਾ ਵਾਰ ਕਰਦਾ ਹੈ।
ਪਰੇ ਸੋ ਇੱਕ ਵਾਰ ਹੀ ਅਨੇਕ ਹੂੰ ਬਿਹੰਡ ਕੈ।
ਤੇ ਕਿਰਪਾਨਾਂ ਦੇ ਵਾਰ ਦੁਸ਼ਮਣ ਦੇ ਸਿਪਾਹੀਆਂ ਉੱਪਰ ਕੀਤੇ ਹਨ, ਇੱਕੋ ਵਾਰ ਹੀ ਵਾਰ ਕਰਕੇ ਅਨੇਕਾਂ ਨੂੰ ਕੱਟ ਵੱਢ ਸੁੱਟਿਆ ਹੈ।
ਪ੍ਰਚੰਡ ਓ ਜਕੀਨ ਤੁੰਡ ਮੋਰ ਕੈ ਰਿਪੂਨਿਓ।
ਤੇ ਇਸ ਪ੍ਰਕਾਰ ਦੁਸ਼ਮਣਾਂ ਦਾ ਮੂੰਹ ਮੋੜ ਦਿੱਤਾ ਹੈ ਬਹੁਤਾ ਆਪਣਾ ਬਲ ਲਗਾ ਕੇ ਦੁਸ਼ਮਣ ਉੱਪਰ ਧਾਵਾ ਕਰਕੇ ਖਾਲਸੇ ਨੇ।
ਪਲਾਏ ਕੰਡ ਦੇਖ ਵੀਰ ਧੀਰ ਜੰਗ ਕਿਸੂਨਿਓ।
ਤੇ ਇਸ ਪ੍ਰਕਾਰ ਵੇਖ ਦਿੱਤਾ ਆ, ਵੇਖਿਆ ਹੈ ਖਾਲਸੇ ਨੇ ਕਿ ਇਹ ਜਿਹੜੇ ਜੰਗ ਦੇ ਮੈਦਾਨ ਵਿੱਚ ਸਾਹਮਣੇ ਹੋਏ ਸੀ ਇਹ ਧੀਰਜ ਹਾਰ ਕੇ ਭੱਜਦੇ ਜਾ ਰਹੇ ਆ। ਧੀਰਜ ਇਹਨਾਂ ਦੇ ਹਿਰਦਿਆਂ ਦੇ ਵਿੱਚੋਂ ਸੁੰਨ ਹੋ ਗਿਆ, ਮੁੱਕ ਗਿਆ ਹੈ। ਸੋ ਕਿਸੇ ਦਾ ਵੀ ਹਿਰਦੇ ਵਿੱਚ ਹੌਂਸਲਾ ਜੰਗ ਕਰਨ ਦਾ ਨਹੀਂ ਰਿਹਾ। ਇਹ ਤਾਂ ਕੰਡ ਦਿਖਾ ਕੇ ਪਿੱਠ ਵਿਖਾ ਕੇ ਭੱਜਣ ਲੱਗ ਪਏ ਹਨ। ਇਵੇਂ ਜਦੋਂ ਖਾਲਸੇ ਨੇ ਵੇਖਿਆ
ਨਿਹਾਰ ਤੇ ਨ ਮੋਰ ਨੈਣ ਤ੍ਰੈਸ ਕੈ ਤ੍ਰਾਸ ਕੈ ਵਿਸਾਲ ਤੇ
ਵੇਖਿਆ ਕਿ ਇਹ ਤਾਂ ਫਿਰ ਆਪਣਾ ਮੂੰਹ ਪਿੱਛੇ ਮੋੜ ਕੇ ਹੁਣ ਅੱਖਾਂ ਨਾਲ ਪਛਾਂ ਸਾਡੇ ਵੱਲ ਇਹ ਵੇਖਦੇ ਵੀ ਨਹੀਂ ਗੇ ਜਿਹੜੇ ਸੂਰਮੇ ਬਣ ਕੇ ਆਏ ਸੀ, ਜੰਗ ਦਾ ਮੈਦਾਨ ਛੱਡ ਕੇ ਬਹੁਤ ਡਰ ਧਾਰਨ ਕਰਕੇ ਭੱਜ ਗਏ ਹਨ।
ਬਚੇ ਰਹੇ ਪਲਾਏ ਜੇ ਅਰੇ ਸੋ ਮੇਲ ਕਾਲ ਤੇ।
ਤੇ ਇਸ ਤਰ੍ਹਾਂ ਜਿਹੜੇ ਜੋ ਅੜ ਕੇ ਅੱਗੇ ਲੜਨ ਲੱਗੇ ਉਹਨਾਂ ਨੂੰ ਕਾਲ ਨਾਲ ਮਿਲਾ ਦਿੱਤਾ, ਖਾਲਸੇ ਨੇ ਮੌਤ ਨਾਲ ਮੇਲ ਉਹਨਾਂ ਦਾ ਕਰਾ ਦਿੱਤਾ। ਤੇ ਜਿਹੜੇ ਖਾਲਸਾ ਜੀ ਜੋ ਕਾਇਰ ਬਣ ਕੇ ਜੰਗ ਦਾ ਮੈਦਾਨ ਛੱਡ ਕੇ ਭੱਜੇ ਉਹ ਮਸਾਂ ਖਾਲਸੇ ਪਾਸੋਂ ਪਹਾੜੀਏ ਬਚ ਸਕੇ।
ਹੁਤੋ ਸੋ ਦੂਰ ਕੇਸਰੀ ਬਿਲੋਕ ਸੂਰ ਭੱਜ ਤੇ।
ਤੇ ਦੂਰ ਕੇਸਰੀ ਚੰਦ ਪਹਾੜੀ ਦਾ ਜਾਇਆ, ਉਹਨੇ ਵੇਖਿਆ ਕਿ ਸਾਡੇ ਇਹ ਜੋ ਜਵਾਨ ਸਿਪਾਹੀ ਹਨ ਖਾਲਸੇ ਤੋਂ ਡਰਦੇ ਮਾਰੇ ਭੱਜਦੇ ਜਾਂਦੇ ਆ ਮੈਦਾਨ ਛੱਡ ਕੇ।
ਲਏ ਸਮੂਹ ਸੂਰਮੇ ਮਿਲੇ ਸੋ ਸਿੰਘ ਗਾਜਤੇ।
ਤੇ ਇਸ ਪ੍ਰਕਾਰ ਫਿਰ ਜੋ ਕੇਸਰੀ ਚੰਦ ਪਹਾੜੀ ਰਾਜਾ ਆਪਣੇ ਨਾਲ ਜਿਹੜੇ ਵੇਖਿਆ ਕਿ ਇਹ ਸੂਰਮੇ ਸਿਪਾਹੀ ਹਨ, ਕੁਝ ਕੁ ਬਹੁਤੇ ਬਲ ਦੇ ਸਹਿਤ ਦਲੇਰੀ ਨਾਲ ਲੜਨ ਵਾਲੇ ਆ, ਉਹਨਾਂ ਨੂੰ ਨਾਲ ਲੈ ਕੇ ਸਿੰਘਾਂ ਵੱਲ ਨੂੰ ਸੋ ਆਪਣਿਆਂ ਯੋਧਿਆਂ ਨੂੰ ਗਜਾਉਂਦਾ ਹੋਇਆ ਅੱਗੇ ਨੂੰ ਵਧਿਆ।
ਕੁਦੰਦ ਕੁਦੰਡ ਐਂਚ ਐਂਚ ਕੈ ਪ੍ਰਹਾਰ ਬਾਨ ਕਾਲ ਕੋ।
ਤੇ ਜਿੱਧਰ ਸਿੰਘ ਗੱਜਦੇ ਹਨ ਉੱਧਰ ਨੂੰ ਕੇਸਰੀ ਚੰਦ ਆਪਣੇ ਨਾਲ ਸਿਪਾਹੀਆਂ ਨੂੰ ਲੈ ਕੇ ਵੱਧਦਾ ਹੈ, ਔਰ ਧਨਖ ਦੇ ਚਿੱਲੇ ਵਿੱਚ ਤੀਰ ਜੜ ਜੜ ਕੇ ਖਿੱਚ ਖਿੱਚ ਕੇ ਛੱਡਦਾ ਹੈ ਜੋ ਸਿੰਘਾਂ ਵੱਲ ਨੂੰ।
ਅਰੇ ਉਸ ਅਗਰ ਆਏ ਕੈ ਹਜ਼ਾਰ ਜੋਧ ਨਾਲ ਕੋ।
ਬਾਨ ਕਾਲ ਕੋ, ਜਾਣੋ ਕਿ ਮੌਤ ਸਮਾਨ ਹੀ ਕਾਲ ਰੂਪ ਵਿੱਚ ਹੀ ਹਨ। ਜਿਹੜੇ ਬਾਣ ਤੀਰ ਐਸੇ ਸਿੰਘਾਂ ਵੱਲ ਨੂੰ ਕੇਸਰੀ ਚੰਦ ਨੇ ਆਪਣੇ ਜਵਾਨਾਂ ਸਮੇਤ ਹੋ ਕੇ ਛੱਡੇ ਆ।
ਅਰੇ ਉਸ ਅਗਰ ਆਏ ਕੈ ਹਜ਼ਾਰ ਜੋਧ ਨਾਲ ਕੋ।
ਹਜ਼ਾਰਾਂ ਹੀ ਆਪਣੇ ਨਾਲ ਸਿਪਾਹੀਆਂ ਨੂੰ ਲੈ ਕੇ ਕੇਸਰੀ ਚੰਦ ਖਾਲਸੇ ਦੇ ਅੱਗੇ ਆਣ ਕੇ ਅੜ ਕੇ ਲੜਿਆ।
ਜਥਾ ਪ੍ਰਵਾਹ ਜਾਬ ਤੋ ਗਿਰੀਨ ਤੇ ਸਥਿਤ ਹੋਇ।
ਜਿਵੇਂ ਕਿ ਜਲ ਦਾ ਬਹੁਤ ਹੜ੍ਹ ਦਾ ਪਾਣੀ ਦਾ ਪ੍ਰਵਾਹ ਵਹਿ ਰਿਹਾ ਹੋਵੇ ਅਤੇ ਅੱਗੇ ਪਹਾੜ ਆ ਜਾਵੇ ਤਾਂ ਟਿਕ ਜਾਂਦਾ ਹੈ, ਇਸ ਪ੍ਰਕਾਰ ਜੋ ਸਿੰਘਾਂ ਦੀ ਫੌਜ ਵੱਧਦੀ ਆ ਰਹੀ ਸੀ, ਬਹੁਤ ਹੀ ਗੁੱਸਾ ਖਾ ਕੇ ਕੇਸਰੀ ਚੰਦ ਆਪਣੇ ਨਾਲ ਸਿਪਾਹੀਆਂ ਦੀ ਹਜ਼ਾਰ ਕੁ ਦੀ ਗਿਣਤੀ ਦੀ ਫੌਜ ਨੂੰ ਲੈ ਕੇ ਖਾਲਸੇ ਵੱਲ ਨੂੰ ਅੱਗੇ ਆਣ ਡਟਿਆ ਹੈ ਜਦੋਂ, ਤਾਂ ਫਿਰ ਉੱਥੇ ਖਾਲਸੇ ਨੂੰ ਇਸਨੇ ਰੋਕਿਆ ਹੈ।
ਤਥਾ ਥਿਰੰਤ ਖਾਲਸਾ ਚਹੰਤ ਚੀਤ ਜੀਤ ਹੋਇ।
ਤਿਵੇਂ ਖਾਲਸਾ ਵੈਰੀ ਦੀ ਫੌਜ ਅੱਗੇ ਟਿਕਿਆ ਹੈ, ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰ ਕੇ ਫਤਿਹ ਚਾਹੁੰਦਾ ਹੋਇਆ।
ਰਿਪੂਨ ਕਾਟ ਸੈਂਕੜੇ ਸਰੀਰ ਘਾਏ ਖਾਏ ਕੈ।
ਤੇ ਸੈਂਕੜਿਆਂ ਦੀ ਗਿਣਤੀ ਵਿੱਚ ਜੋ ਕੇਸਰੀ ਚੰਦ ਦੇ ਪਹਾੜੀਆਂ ਦੇ ਜੋ ਜਿੰਨੇ ਸਿਪਾਹੀ ਹਨ ਉਹਨਾਂ ਨੂੰ ਖਾਲਸੇ ਨੇ ਮਾਰਿਆ, ਔਰ ਆਪਣੇ ਸਰੀਰਾਂ ਉੱਪਰ ਵੀ ਬਹੁਤ ਵਾਰ ਜ਼ਖਮ ਖਾਧੇ ਹਨ।
ਮੁਰੇ ਬਹੋਰ ਵੀਰ ਸਿੰਘ ਸ਼੍ਰੀ ਫਤਿਹ ਸੁਪਾਏ ਕੈ।
ਤੇ ਇਸ ਤਰ੍ਹਾਂ ਸੂਰਮੇ ਸਿੰਘ ਸ਼ੇਰ ਰੂਪ ਵਿੱਚ ਬੜੇ ਬਲਵਾਨ ਹਨ, ਜਿਹੜੇ ਵੈਰੀਆਂ ਦੀਆਂ ਫੌਜਾਂ ਨਾਲ ਲੜ ਕੇ ਦੁਸ਼ਮਣ ਦਾ ਚੜ ਕੇ ਨੇੜੇ ਆਇਆ ਹੋਇਆਂ ਦਾ ਸਫਾਇਆ ਕਰਕੇ ਫਿਰ ਫਤਿਹ ਕਰਕੇ ਯੁੱਧ ਦੇ ਵਿੱਚ ਆਪ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਅਨੁਸਾਰ ਪਿਛਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਮੁੜੇ ਹਨ।
ਸਨੇ ਸਨੇ ਹਟੰਤ ਕਹੇ ਲਾਨ ਕੋ ਸੰਭਾਰ ਕੈ।
ਤੇ ਸਹਿਜੇ ਸਹਿਜੇ ਹਟਦੇ ਆ, ਔਰ ਆਪਣੇ ਜਿਹੜੇ ਸਿੰਘ ਸੂਰਮੇ ਜ਼ਖਮੀ ਹਨ ਉਹਨਾਂ ਨੂੰ ਵੀ ਚੁੱਕਦੇ ਆ, ਉਹਨਾਂ ਦੀ ਸੰਭਾਲ ਕਰਦੇ ਹੋਏ ਹੌਲੀ ਹੌਲੀ ਪਿੱਛੇ ਅਨੰਦਪੁਰ ਸਾਹਿਬ ਵੱਲ ਨੂੰ ਸਿੰਘ ਮੁੜੇ ਹਨ।
ਫਿਰੇ ਸਥਾਨ ਆਪਣੇ ਸਮੂਹ ਧੀਰ ਧਾਰ ਕੈ।
ਤੇ ਸਭ ਸਿੰਘ ਆਣ ਕੇ ਧੀਰਜ ਦੇ ਸਹਿਤ ਹੋ ਕੇ ਆਪਣੇ ਅਸਥਾਨ ਤੇ ਅਨੰਦਪੁਰ ਸਾਹਿਬ ਵਿੱਚ ਆਣ ਟਿਕੇ।
ਤੁਫੰਗ ਸੰਗ ਅੰਗ ਬਾਹੋ ਭੰਗ ਕੈ ਵਿਸਾਲ ਹੀ।
ਤੇ ਜਿਨ੍ਹਾਂ ਨੇ ਬੰਦੂਕਾਂ ਨਾਲ ਗੋਲੀਆਂ ਮਾਰ ਮਾਰ ਕੇ ਵੈਰੀਆਂ ਦੇ ਸਰੀਰ ਵਿੰਨੇ ਹੋਏ ਆ, ਔਰ ਇਹਨਾਂ ਸਿੰਘਾਂ ਦੇ ਵੀ ਸਰੀਰ ਅੰਗ ਵਿੰਨੇ ਹੋਏ ਹਨ, ਜ਼ਖਮੀ ਹੋਏ ਹਨ, ਜੋ ਵਾਪਸ ਮੁੜੇ ਹਨ ਸਤਿਗੁਰਾਂ ਵੱਲ ਨੂੰ।
ਕਈ ਹਜ਼ਾਰ ਓਰੜੇ ਅਨੇਕ ਹੇਲ ਘਾਲ ਹੀ।
ਤੇ ਜਿਹੜੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਓਰੜ ਕੇ ਚੜ੍ਹ ਕੇ ਆਣ ਕੇ ਅਨੇਕ ਤਰ੍ਹਾਂ ਦੇ ਦਾਵਾਂ ਦੇ ਨਾਲ ਹੱਲਾ ਖਾਲਸੇ ਉੱਪਰ ਕਰਦੇ ਰਹੇ ਪਹਾੜੀਏ।
ਖਰੇ ਕਰੇ ਸਦੂਰ ਹੀ ਪ੍ਰਹਾਰ ਗੋਰੀਆਨ ਕੋ।
ਤੇ ਉਹਨਾਂ ਨੂੰ ਗੋਲੀਆਂ ਨਾਲ ਵਿੰਨ ਵਿੰਨ ਕੇ ਪਛਾਹ ਦੂਰ ਹੀ ਖੜ੍ਹੇ ਕਰ ਦਿੱਤਾ, ਪਾਸੇ 'ਤੇ ਹੀ ਲਾਂਭੇ ਹੀ ਉਹਨਾਂ ਨੂੰ ਠਹਿਰਾ ਦਿੱਤਾ ਪਛਾੜ ਕੇ ਖਾਲਸੇ ਨੇ।
ਸਮੀਪ ਹੋਏ ਪਾਏ ਨਾ ਪ੍ਰਹਾਰੀਏ ਪ੍ਰਹਾਨ ਕੋ।
ਤੇ ਆਪਣੀ ਵੱਲੋਂ ਮਾਰਨ ਵਾਲਿਆਂ ਨੇ ਵਾਰ ਬਹੁਤ ਕੀਤੇ ਆ ਪਹਾੜੀਆਂ ਨੇ, ਪਰ ਖਾਲਸੇ ਦੇ ਨੇੜੇ ਨਾ ਟੁੱਕ ਸਕੇ। ਖਾਲਸੇ ਨੇ ਐਸੇ ਉਹਨਾਂ ਨੂੰ ਬਹੁਤ ਬਲਵਾਨ ਬਣ ਕੇ ਵਾਰ ਮਾਰੇ ਹਨ ਕਿ ਉਹਨਾਂ ਨੂੰ ਪਿੱਛੇ ਹੀ ਪਛਾੜ ਦਿੱਤਾ ਪਹਾੜੀਆਂ ਨੂੰ।
ਮਚਿਓ ਸੋ ਜੁੱਧ ਕ੍ਰੁੱਧ ਕੈ ਤੁਫੰਗ ਸੰਗ ਘਾਏ ਹੀ।
ਤੇ ਇਸ ਪ੍ਰਕਾਰ ਬੜੇ ਵੀਰ ਰਸ ਦੇ ਸਹਿਤ ਯੁੱਧ ਮਚਿਆ ਹੈ, ਜਿੱਥੇ ਕਿ ਗੋਲੀਆਂ ਨਾਲ ਵਿੰਨ ਵਿੰਨ ਕੇ ਵੈਰੀਆਂ ਦਾ ਘਾਣ ਮਚਾਇਆ ਸਿੰਘਾਂ ਨੇ।
ਮਰੇ ਪਰੇ ਅਨੇਕ ਹੀ ਲਹੂ ਪ੍ਰਵਾਹ ਜਾਏ ਹੀ।
ਤੇ ਅਨੇਕਾਂ ਹੀ ਮਰੇ ਪਏ ਆ, ਜਿਨ੍ਹਾਂ ਦੇ ਸਰੀਰਾਂ ਵਿੱਚੋਂ ਲਹੂ ਦਾ ਬਹੁਤਾ ਪ੍ਰਵਾਹ ਵਹਿੰਦਾ ਹੈ। ਇਸ ਪ੍ਰਕਾਰ ਜਾਣੋ ਕਿ ਸਿੰਘਾਂ ਨੇ ਮਾਰ ਮਾਰ ਕੇ ਉਹਨਾਂ ਦੇ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ।
ਸੋ ਭੂਤ ਪ੍ਰੇਤ ਜੋਗਨੀ ਸ਼ਿੰਗਾਲ ਮਾਸ ਖਾਵਤੇ।
ਉਸ ਵੇਲੇ ਜੰਗ ਦਾ ਦ੍ਰਿਸ਼ ਐਸਾ ਭਿਆਨਕ ਹੋਇਆ ਹੈ ਜਿੱਥੇ ਕਿ ਭੂਤ ਪ੍ਰੇਤ ਆ ਗਏ ਆ ਔਰ ਜੋਗਣੀਆਂ ਆਦਿਕ ਆ ਗਈਆਂ, ਆ ਕੇ ਮਾਸ ਖਾਣ ਲੱਗ ਪਈਆਂ। ਐਸੇ ਜਿਹੜੇ ਸ਼ਿੰਗਾਲ ਆਦਿਕ, ਜਿਹੜੇ ਜੋ ਗਿੱਦੜ ਆਦਿਕ ਨੇ ਮਾਸਾਹਾਰੀ ਜਾਨਵਰ, ਉਹ ਵੀ ਬੜੇ ਚਾਅ ਉਤਸ਼ਾਹ ਦੇ ਨਾਲ ਮੈਦਾਨ ਦੇ ਵਿੱਚ ਆਣ ਕੇ ਜੋ ਪਹਾੜੀਆਂ ਦੀਆਂ ਦੇਹਾਂ ਦਾ ਮਾਸ ਨੋਚ ਨੋਚ ਖਾਣ ਲੱਗ ਪਏ ਸੂਰਮਿਆਂ ਦਾ।
ਪੁਕਾਰ ਕਾਂਕ ਕੰਕਰੀ ਕਰਾਲ ਹੀ ਸੁਨਾਵਤੇ,
ਤੇ ਇਵੇਂ ਹੀ ਕਾਂ ਔਰ ਕੰਕ, ਚਿੱਟੀਆਂ ਚੀਲਾਂ ਆਦਿਕ, ਗਿਲ ਜਾਂ ਇੱਲਾਂ ਆਦਿਕ ਉੱਚੀ ਆਵਾਜ਼ ਆਪਣੇ ਬੋਲਾਂ ਦੀਆਂ ਆਪੋ ਆਪਣੀਆਂ ਆਵਾਜ਼ਾਂ ਭਿਆਨਕ ਕੱਢਦੀਆਂ ਹਨ।
ਤੁਰੰਗ ਅੰਗ ਭੰਗ ਤੇ ਕਿਤੇ ਕਛੂਛ ਡੋਲ ਤੇ,
ਅੰਗ ਵਿੰਨਣ ਦੇ ਨਾਲ ਜੋ ਘੋੜੇ ਵੀ ਮਰੇ ਪਏ ਹਨ, ਤੇ ਜਿਨ੍ਹਾਂ ਘੋੜਿਆਂ ਤੋਂ ਉਹਨਾਂ ਦੇ ਉੱਪਰਲੇ ਬੈਠੇ ਹੋਏ ਸਵਾਰ ਵਿੰਨ ਕੇ ਸੁੱਟ ਦਿੱਤੇ ਆ, ਉਹ ਘੋੜੇ ਖਾਲੀ ਹੀ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਆ।
ਕੱਟੇ ਸਰੀਰ ਹੱਥ ਪਾਏ ਕੋਏ ਦੀਨ ਬੋਲ ਤੇ,
ਹਿਣਕਦੇ ਫਿਰਦੇ ਹਨ ਖਾਲੀ ਹੀ ਘੋੜੇ ਜੰਗ ਦੇ ਮੈਦਾਨ ਵਿੱਚ। ਔਰ ਸੋ ਕਈ ਐਸੇ ਹਨ ਜਿਨ੍ਹਾਂ ਦੇ ਹੱਥ ਪੈਰ ਕੱਟੇ ਹੋਏ ਆ, ਕੱਟੇ ਸਰੀਰ ਹੱਥ ਪਾਏ ਕੋਏ ਦੀਨ ਬੋਲ ਤੇ, ਕਈ ਬੜੇ ਨਿਮਾਣੇ ਹੋ ਕੇ, ਬਹੁਤ ਨਿਤਾਣੇ ਤੇ ਬੜੇ ਦੁਖੀ ਹੋ ਕੇ ਆਪਣੀ ਉੱਚੀ ਆਵਾਜ਼ ਵਿੱਚ ਪੁਕਾਰ ਕਰੀ ਜਾਂਦੇ ਹਨ, ਹਾਏ ਹਾਏ ਪੁਕਾਰ ਰਹੇ ਕਈ ਪਹਾੜੀਏ।
ਬੇਹਾਲ ਹੋਏ ਵਿਸਾਲ ਹੀ ਕਰਾਲ ਬੀਚ ਖੇਤ ਕੇ,
ਤੇ ਬੜੇ ਹੀ ਭਿਆਨਕ ਹਾਲਤ ਵਿੱਚ, ਦੁਖਦਾਈ ਹਾਲਤ ਉਹਨਾਂ ਦੀ ਹੋਈ ਜੰਗ ਦੇ ਮੈਦਾਨ ਵਿੱਚ, ਬੁਰੇ ਹਾਲਾਂ ਵਾਲੇ ਹੋ ਗਏ ਪਹਾੜੀਏ।
ਕਰਾਹ ਤੇ ਪੁਕਾਰ ਤੇ ਮਰੰਤ ਸਵਾਮ ਹੇਤ ਕੇ,
ਤੇ ਆਪਣੇ ਸਵਾਮੀ ਆਪੋ ਆਪਣੇ ਜਰਨੈਲ ਵਾਸਤੇ, ਆਪਣੇ ਮਾਲਕਾਂ ਵਾਸਤੇ ਜਿਹੜੇ ਮਰਨ ਵਾਸਤੇ ਆਏ, ਜ਼ਖਮੀ ਹੋ ਕੇ ਉਹਨਾਂ ਨੂੰ ਵਿਲਕਣਾ ਪਿਆ, ਕਈ ਉੱਚੀ ਆਵਾਜ਼ ਵਿੱਚ ਵਿਲਕਦੇ ਕਰ ਲਾਉਂਦੇ ਪੁਕਾਰਾਂ ਕਰਦੇ ਹੋਏ ਮਰਦੇ ਹਨ।
ਲੜੰਤ ਏਵ ਰੀਤ ਸੌ ਪ੍ਰਕਾਸ਼ਮੰਦ ਹੋਇਓ,
ਤੇ ਇਸੇ ਤਰ੍ਹਾਂ ਹੀ ਲੜਦਿਆਂ ਹੋਇਆ ਸ਼ਾਮ ਦਾ ਸਮਾਂ ਹੋ ਗਿਆ, ਬਹੁਤਾ ਜ਼ਿਆਦਾ ਜਿਹੜਾ ਚਾਨਣ ਸੀ ਉਹ ਘੱਟ ਗਿਆ ਹੈ ਆਕਾਸ਼ ਵਿੱਚੋਂ।
ਪ੍ਰਗੋਪ ਮਾਰ ਤੰਡ ਪਹਾ ਭਿਆਨ ਸਾਂਝ ਸੋਇਓ,
ਤੇ ਬਹੁਤ ਭਿਆਨਕ ਸ਼ਾਮ ਹੋ ਗਈ ਆ, ਜਾਣੋ ਕਿ ਉਸ ਵੇਲੇ ਜਿਹੜਾ ਸਮਾਂ ਹੀ ਸੌਣ ਦਾ ਹੁਣ ਆ ਗਿਆ। ਉਸ ਵੇਲੇ ਗਾੜੀ ਨੀਂਦ ਦੇ ਸਿੰਘਾਂ ਨੇ ਕਈ ਪਹਾੜੀਆਂ ਨੂੰ ਸਦਾ ਦੀ ਨੀਂਦ ਸਵਾ ਦਿੱਤਾ ਕਿ ਰਾਤ ਨੂੰ ਤੁਸੀਂ ਸੌਣਾ ਸੀ, ਹੁਣ ਤੁਹਾਨੂੰ ਸਦਾ ਦੀ ਨੀਂਦ ਹੀ ਸਵਾ ਦਿੰਦੇ ਹਾਂ। ਇਸ ਪ੍ਰਕਾਰ ਸੋ ਸੁੱਤੇ ਪਏ ਹਨ ਜੰਗ ਦੇ ਮੈਦਾਨ ਵਿੱਚ। ਪ੍ਰਗੋਪ ਮਾਰ ਤੰਡ ਭਾ, ਸੂਰਜ ਦਾ ਪ੍ਰਕਾਸ਼ ਜੋ ਹੈ ਮੱਧਮ ਪੈ ਗਿਆ, ਗੁਪਤ ਹੋ ਗਿਆ ਹੈ ਸੂਰਜ ਛੁਪ ਕੇ ਉੱਥੋਂ।
ਫਿਰੰਤ ਰੁਦਰ ਰੁਦਰ ਵੇਖ ਸੰਗ ਸੰਗ ਲੇ ਗਣਾਨ ਕੋ,
ਤੇ ਤਿਸ ਵੇਲੇ ਜਦੋਂ ਭਿਆਨਕ ਸ਼ਾਮ ਹੋਈ ਹੈ, ਜੰਗ ਦਾ ਮੈਦਾਨ ਜੋ ਸੁੰਨ ਹੋ ਗਿਆ ਹੈ, ਤਾਂ ਉਸ ਵੇਲੇ ਆਣ ਕੇ ਜੋ ਸ਼ਿਵ ਹੈ, ਸ਼ਿਵ ਆਪਣੇ ਗਣਾਂ ਦੇ ਸਮੇਤ ਹੋ ਕੇ ਬੜਾ ਭਿਆਨਕ ਰੂਪ ਦੇ ਵਿੱਚ ਉਸ ਥਾਂ ਤੇ ਆ ਪਹੁੰਚਿਆ।
ਟਿਕੇ ਸਮੂਹ ਸੂਰ ਮੇ ਸਥਾਨ ਮੋਰ ਚਾਨ ਕੋ,
ਤੇ ਇਸੇ ਪ੍ਰਕਾਰ ਜਾਣੋ ਕਿ ਜਿਹੜੇ ਸੂਰਮੇ ਹਨ,
ਟਿਕੇ ਸਮੂਹ ਸੂਰ ਮੇ ਸਥਾਨ ਮੋਰ ਚਾਨ ਕੋ,
ਮੋਰ ਚਾਨ ਕੋ ਮੋਰਚਿਆਂ ਦੇ ਵਿੱਚ ਜੋ ਸਿੰਘ ਸੂਰਮੇ ਆਣ ਕੇ ਟਿਕ ਗਏ ਆ, ਔਰ ਸੋ ਜਿੱਥੇ ਕਿ ਸਿੰਘ ਵਾਪਸ ਆ ਗਏ ਹਨ ਆਪਣਿਆਂ ਮੋਰਚਿਆਂ ਵੱਲ, ਤੇ ਜਿਹੜਾ ਸ਼ਿਵ ਹੈ ਕਵੀ ਜੀ ਆਖਦੇ ਨੇ ਕਿ ਆਪਣੇ ਗਣਾਂ ਨੂੰ ਲੈ ਕੇ ਜੰਗ ਦੇ ਮੈਦਾਨ ਵਾਲੇ ਥਾਂ ਤੇ ਫਿਰਦਾ ਹੈ।
ਫਿਰੇ ਸੋ ਆਪ ਆਪ ਕੋ ਸੰਭਾਲ ਕਹੇ ਲਾਨ ਕੋ,
ਤੇ ਆਪੋ ਆਪਣੀ ਤਰਫ ਸਿੰਘ ਫਿਰਦੇ ਆ, ਜ਼ਖਮੀ ਸਿੰਘਾਂ ਦੀ ਸੰਭਾਲ ਕਰਦੇ ਹੋਏ, ਜ਼ਖਮੀ ਸਿੰਘਾਂ ਨੂੰ ਜਿੱਥੇ ਲਿਆਂਦਾ ਆ ਉਹਨਾਂ ਦੇ ਇਲਾਜ ਵਾਸਤੇ, ਫਿਰ ਉਹਨਾਂ ਦੇ ਜ਼ਖਮਾਂ ਦੀ ਜੋ ਸੰਭਾਲ ਵਾਸਤੇ ਯਤਨ ਉਪਰਾਲੇ ਕੀਤੇ ਆ।
ਬਿਲੋਕ ਭੀਮ ਚੰਦ ਬ੍ਰਿੰਦ ਬੀਰ ਮ੍ਰਿਤ ਕਾਨ ਕੋ,
ਤੇ ਭੀਮ ਚੰਦ ਕਹਿਲੂਰੀਏ ਨੇ ਹੁਣ ਵੇਖਿਆ ਆ ਕਿ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਮੇਰੇ ਬਹਾਦਰ ਸੂਰਮੇ ਸੀ ਪਹਾੜੀਏ, ਉਹ ਤਾਂ ਮਾਰੇ ਗਏ ਹਨ ਜੰਗ ਦੇ ਮੈਦਾਨ ਅੰਦਰ।
ਸਚਿੰਤ ਸ਼ੋਕ ਧਹਰ ਤੋ ਕਹਿ ਨਾ ਕਾਹੂ ਪਾਸ ਹੀ,
ਤੇ ਮੁਰਦਿਆਂ ਦੇ ਸਰੀਰ ਵੇਖ ਕੇ ਬਹੁਤ ਚਿੰਤਾ ਤੁਰ ਹੋਇਆ ਹੈ ਭੀਮ ਚੰਦ ਕਹਿਲੂਰੀਆ, ਬਹੁਤ ਸ਼ੋਕ ਗਮ ਦੇ ਸਹਿਤ ਹੋਇਆ ਹੈ, ਬੜੀ ਚਿੰਤਾ ਕਰਦਾ, ਕਿਸੇ ਨੂੰ ਵੀ ਦੱਸਦਾ ਨਹੀਂ ਆਪਣੇ ਮਨ ਦੀ ਹਾਲਤ।
ਲੜੈ ਸੋ ਏਵ ਨੀਤ ਹੀ ਨਾ ਜੀਤ ਹੋਤ ਆਸ ਹੀ,
ਤੇ ਮਨ ਵਿੱਚ ਸੋਚਦਾ ਆ ਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਗੁਰੂ ਕਲਗੀਧਰ ਨਾਲ ਲੜਦੇ ਰਹੇ ਤਾਂ ਫਿਰ ਮੁੱਕ ਜਾਵਾਂਗੇ, ਜਿੱਤ ਦੀ ਤਾਂ ਕੋਈ ਆਸ ਨਹੀਂ ਸਾਨੂੰ।
ਕਰੇ ਇਕੱਤਰ ਆਨ ਕੈ ਅੰਬਾਰ ਦੀਹ ਲਾਗੇ।
ਇਵੇਂ ਚਿੰਤਾ ਕਰਦਿਆਂ ਹੋਇਆਂ ਭੀਮ ਚੰਦ ਕਹਿਲੂਰੀਏ ਨੇ ਆਪਣੇ ਆ ਸਿਪਾਹੀਆਂ ਨੂੰ ਹੁਕਮ ਕੀਤਾ, ਜਿਹੜੇ ਪਾਸ ਬਚੇ ਖਲੋਤੇ ਆ, ਆਖਿਆ ਕਿ ਆਪਣੇ ਸਿਪਾਹੀਆਂ ਦੇ ਮੁਰਦੇ ਸਰੀਰ ਇਕੱਠੇ ਕਰੋ, ਇਹਨਾਂ ਦੇ ਢੇਰ ਲਗਾ ਕੇ ਇਹਨਾਂ ਦਾ ਦਾਹ ਕਰ ਦੇਈਏ। ਇਕੱਠੇ ਕਰਕੇ ਢੇਰ ਲਗਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਆ।
ਮੰਗਾਏ ਕਾਸ਼ਟਾਨ ਤਾਤਕਾਲ ਦੀਨ ਦਾਗੇ,
ਤੇ ਲੱਕੜਾਂ ਮੰਗਵਾ ਕੇ ਛੇਤੀ ਹੀ ਉਹਨਾਂ ਦੀਆਂ ਦੇਹੀਆਂ ਨੂੰ ਅੰਤ ਕੀਤਾ, ਉਹਨਾਂ ਦਾ ਸੰਸਕਾਰ ਕੀਤਾ ਹੈ।
ਵਿਸ਼ਾਲ ਸ਼ੋਕ ਧਾਰ ਕੈ ਸਚਿੰਤ ਰਾਤ ਹੋਏ ਕੈ,
ਤੇ ਬਹੁਤਾ ਸ਼ੋਕ ਗਮ ਧਾਰਨ ਕੀਤਾ, ਰਾਤੀ ਬੜੇ ਚਿੰਤਾਤੁਰ ਹੋ ਕੇ ਗਮ ਦੇ ਸਹਿਤ ਹੋ ਕੇ ਮਸਾ ਮਸਾ ਹੀ ਇਸਨੇ ਰਾਤ ਬਿਤਾਈ ਪਹਾੜੀਆਂ ਸਮੇਤ।
ਕਛੂਕ ਖਾਨ ਪਾਨ ਕੈ ਰਹਿਓ ਪ੍ਰਿਅੰਕ ਸੋਏ ਕੈ,
ਕੁਝ ਕੁ ਖਾਧਾ ਪੀਤਾ ਆ, ਕੀ ਖਾਣਾ ਪੀਣਾ ਇਹਨਾਂ ਨੂੰ ਸੁੱਝਣਾ ਸੀ ਡਰਿਆ ਹੋਇਆ ਨੂੰ, ਸੋ ਕੁਝ ਕੁ ਖਾਣਾ ਪੀਣਾ ਕਰਕੇ ਫਿਰ, ਅਤੇ ਥੋੜ੍ਹਾ ਬਹੁਤ ਇਹਨਾਂ ਨੇ ਸੌਂ ਕੇ, ਜਿਨ੍ਹਾਂ ਨੂੰ ਕਿ ਜੋ ਨੀਂਦ ਵੀ ਨਹੀਂ ਹੁਣ ਆਉਂਦੀ, ਨੀਂਦ ਵੀ ਹਰਾਮ ਹੋ ਚੁੱਕੀ ਆ, ਕਿਉਂਕਿ ਨੀਂਦਾਂ ਉੱਡ ਜਾਂਦੀਆਂ ਜਿੱਥੇ ਬਹੁਤ ਡਰ ਪੈ ਹੋਵੇ, ਚਿੰਤਾ ਹੋਵੇ। ਇਸ ਪ੍ਰਕਾਰ ਦੀ ਹਾਲਤ ਆ ਬਣੀ ਆ। ਮਸਾਂ ਮਸਾਂ ਆਪਣੇ ਆਸਣਾਂ 'ਤੇ ਇਹਨਾਂ ਥੋੜ੍ਹਾ ਬਹੁਤ ਫਿਰ ਆਰਾਮ ਕੀਤਾ ਹੈ ਪਹਾੜੀ ਰਾਜਿਆਂ ਨੇ। ਸੋ ਇਵੇਂ ਬੜੇ ਚਿੰਤਾਤੁਰ ਹੋਏ ਆ। ਯੁੱਧ ਦੇ ਮੈਦਾਨ ਵਿੱਚ ਫਤਿਹ ਪਾ ਕੇ ਖਾਲਸਾ ਪਿੱਛਾ ਹਟਿਆ ਗੁਰੂ ਕੇ ਬਚਨ ਅਨੁਸਾਰ, ਸੋ ਖਾਲਸੇ ਦੀ ਜਿੱਤ ਹੋਈ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਖਾਲਸਾਈ ਫੌਜਾਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਜੋ ਫਤਿਹ ਪਾ ਕਰਕੇ ਪਿਛਾਹ ਗੁਰੂ ਕੇ ਵਾਕ ਅਨੁਸਾਰ ਮੁੜੇ ਹਨ। ਇਹ ਪ੍ਰਸੰਗ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਇਤਿਹਾਸ ਤੋਂ ਸਾਨੂੰ ਸਭ ਸਿੱਖਾਂ ਸੇਵਕਾਂ ਸੰਗਤਾਂ ਨੂੰ ਸੇਧ ਲੈ ਕਰਕੇ ਗੁਰਸਿੱਖੀ ਵਿੱਚ ਪਰਪੱਕ ਹੋਣ ਦਾ ਬਲ ਉੱਦਮ ਉਤਸ਼ਾਹ ਬਖਸ਼ਿਸ਼ ਕਰਨ ਗਰੀਬ ਨਿਵਾਜ ਸੱਚੇ ਪਾਤਸ਼ਾਹ। ਸੋ ਗੁਰੂ ਕੇ ਸਿੰਘਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਆਪ ਕਿਰਪਾ ਕਰਕੇ ਸਭ ਖਾਲਸੇ ਨੂੰ ਬਲ ਬਖਸ਼ਿਸ਼ ਕਰਨ ਜੀ।
ਵਿਸ਼ਾਲ ਸ਼ੋਕ ਧਾਰ ਕੈ ਸਚਿੰਤ ਰਾਤ ਹੋਏ ਕੈ, ਕਛੂਕ ਖਾਨ ਪਾਨ ਕੈ ਰਹਿਓ ਪ੍ਰਿਅੰਕ ਸੋਏ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।